ਮਸੰਦਨ ਸਹਿਤ ਸਿੱਤ ਜਦ ਕਰ ਉੱਚੇ ਪੌਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਐਸੇ ਪਾਵਨ ਸਥਾਨ ਸਾਧ ਸੰਗਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਾਜ਼ਰੀ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਤੇ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਐਸੇ ਸਤਿਗੁਰੂ ਜਿਨ੍ਹਾਂ ਦਾ ਜਿੱਥੇ ਵੀ ਸਿਮਰਨ ਕਰੀਏ, ਜਿੱਥੇ ਵੀ ਅਰਾਧੀਏ, ਜਿੱਥੇ ਵੀ ਧਿਆਈਏ, ਉੱਥੇ ਹਾਜ਼ਰ ਨਾਜ਼ਰ ਹੋ ਕੇ ਸਹਾਇਤਾ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ। ਭਾਈ ਮੱਖਣ ਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਵਿਚ ਕੁਝ ਦਿਨ ਰਹਿ ਕੇ ਮਹਾਰਾਜ ਜੀ ਕੋਲੋਂ ਵਾਪਸ ਆਪਣੇ ਨਗਰ ਜਾਣ ਦੀ ਆਗਿਆ ਲਈ ਹੈ ਔਰ ਮੱਖਣ ਸ਼ਾਹ ਨੂੰ ਜਾਂਦੇ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਮੱਖਣ ਸ਼ਾਹ ਤੇਰਾ ਜਨਮ ਮਰਨ ਮਿਟ ਗਿਆ ਹੈ ਪਰ ਘਰ ਜਾ ਕੇ ਸਿਮਰਨ ਨਾ ਛੱਡੀ। ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੀ, ਹਰ ਵੇਲੇ ਅੱਠੇ ਪੈਰ ਦਿਨ ਰਾਤ ਸਿਮਰਨ ਕਰੀ, ਉੱਥੇ ਨਾਲ ਗੁਰਬਾਣੀ ਦਾ ਜਾਪ ਕਰੀ, ਗੁਰਬਾਣੀ ਵੀ ਪੜ੍ਹਨੀ, ਸਿਮਰਨ ਵੀ ਕਰਨਾ, ਬਾਣੀ ਵੀ ਪੜ੍ਹਨੀ, ਇਹ ਉਪਦੇਸ਼ ਦੇ ਕੇ ਵਰ ਦੇ ਕੇ ਭਾਈ ਮੱਖਣ ਸ਼ਾਹ ਨੂੰ ਵਿਦਾ ਕੀਤਾ ਹੈ ਔਰ ਸਤਿਗੁਰਾਂ ਦੇ ਮਨ ਚ ਫੁਰਨਾ ਹੋਇਆ ਕਿ ਅਸੀਂ ਹੁਣ ਨਗਰ ਵਸਾਈ। ਆਨੰਦਪੁਰ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਕਹਿਲੂਰ ਦੇ ਰਾਜੇ ਕੋਲੋਂ ਤੇ ਉੱਥੇ ਦੇ ਜਿਨ੍ਹਾਂ ਲੋਕਾਂ ਦੀ ਉਹ ਜਗ੍ਹਾ ਸੀ ਉਹਨਾਂ ਕੋਲੋਂ ਮੁੱਲ ਤਾਰ ਕੇ ਮਾਇਆ ਦੇ ਕੇ ਜੋ ਜੋ ਮਾਇਆ ਉਹਨਾਂ ਨੇ ਜੋ ਜੋ ਰੁਪਈਏ ਜਿੰਨੇ ਜਿੰਨੇ ਮੰਗੇ ਉਹ ਰੁਪਈਏ ਦੇ ਕੇ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਦੇ ਪਟੇ ਲਿਖਵਾ ਲਏ ਔਰ ਆਪ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਨੀਂਹ ਰੱਖ ਕੇ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ, ਚਾਰੇ ਵਰਨਾਂ ਦੇ ਲੋਕਾਂ ਨੂੰ ਵਿੱਚ ਵਸਾਇਆ। ਦੂਰੋਂ ਨੇੜਿਓਂ ਜਿਹਨੂੰ ਵੀ ਖਬਰ ਮਿਲਦੀ ਹੈ, ਜਿਸ ਨੂੰ ਵੀ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਗਰ ਵਸਾਇਆ ਹੈ, ਉਹ ਸਤਿਗੁਰਾਂ ਦੇ ਪਾਵਨ ਨਗਰ ਦੇ ਅੰਦਰ ਆ ਕੇ ਨਿਵਾਸ ਕਰ ਰਹੇ ਹਨ, ਗੁਰੂ ਨਗਰੀ ਵਿੱਚ ਆ ਕੇ ਵਸੇਬਾ ਕਰ ਰਹੇ ਨੇ। ਜੋ ਜੋ ਕਿਸੇ ਨੂੰ ਚਾਹੀਦਾ ਉਹ ਗੁਰੂ ਖਜ਼ਾਨਿਆਂ ਚੋਂ ਦਿੱਤਾ ਜਾਂਦਾ। ਬਹੁਤ ਸਾਰੇ ਬਾਣੀਆਂ ਨੇ ਆ ਕੇ ਦੁਕਾਨਾਂ ਵੀ ਖੋਲ ਲਈਆਂ, ਜਿਨ੍ਹਾਂ ਦਾ ਵਪਾਰ ਚੰਗਾ ਚੱਲ ਪਿਆ, ਆਪਣੇ ਮਹਿਲ ਸਤਿਗੁਰਾਂ ਨੇ ਉਸਾਰ ਲਏ ਨੇ। ਬੜੀ ਸੁੰਦਰ ਨਗਰੀ ਵਸੀ ਆ ਆਨੰਦਪੁਰ ਸਾਹਿਬ, ਬੜਾ ਸੋਹਣਾ ਨਗਰ ਵਸਿਆ ਹੈ ਔਰ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਨੌਵੇਂ ਪਾਤਸ਼ਾਹ ਬਾਰੇ ਕਿ ਸਤਿਗੁਰੂ ਜੀ ਨੇ ਨਵਾਂ ਨਗਰ ਵਸਾਇਆ ਤੇ ਆਨੰਦਪੁਰ ਸਾਹਿਬ ਰਹਿ ਰਹੇ ਨੇ, ਕੀਰਤਪੁਰ ਸਾਹਿਬ ਤੋਂ ਪਰਲੇ ਪਾਸੇ 5 ਕੋਹ ਦੀ ਵਾਟ ਤੇ ਨਗਰ ਹੈ, ਤੋ ਬਹੁਤ ਸਾਰੀ ਸੰਗਤ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆ ਰਹੀ ਹੈ। ਇਹ ਨਗਰ ਸਤਿਗੁਰਾਂ ਨੇ ਇਸ ਕਰਕੇ ਵਸਾਇਆ ਕਿਉਂਕਿ ਇਹ ਨਗਰ ਅਜੀਤ ਹੈ, ਇਹਨੂੰ ਕੋਈ ਦੁਸ਼ਮਣ ਜਿੱਤ ਨਹੀਂ ਸਕਦਾ। ਅਜੀਤ ਨਗਰ ਵਸਾਇਆ, ਨਗਰ ਦਾ ਨਾਂ ਤਾਂ ਆਨੰਦਪੁਰ ਸਾਹਿਬ ਰੱਖਿਆ ਨੌਵੇਂ ਪਾਤਸ਼ਾਹ ਨੇ, ਪਰ ਹੈ ਅਜੀਤ ਜਿਹਨੂੰ ਕੋਈ ਨਹੀਂ ਜਿੱਤ ਸਕਿਆ। ਸਾਹਿਬ ਜਾਣਦੇ ਸਨ ਕਿ ਦਸਵੇਂ ਜਾਮੇ ਚ ਇੱਥੇ ਅਨੇਕ ਪ੍ਰਕਾਰ ਦੇ ਚੋਜ ਕਰਨੇ ਨੇ, ਜੰਗ ਯੁੱਧ ਲੜਨੇ ਹਨ, ਉਹ ਸਾਰੀ ਭਵਿੱਖਤ ਨੂੰ ਵਿਚਾਰ ਕੇ ਤਾਂ ਹੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਵਸਾਇਆ ਹੈ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਤੇ ਵਰਤੀਆਂ ਨੂੰ ਸਤਿਗੁਰਾਂ ਦੇ ਪਵਿੱਤਰ ਚਰਨਾਂ ਨਾਲ ਜੋੜੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਸਤਿਗੁਰ ਹਿਰਦੈ ਵਿਚਾਰ ਕਰ ਭਿਖਪੁਰ ਕੀ ਦਿਸ਼ਦੌਣ।
ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਹੈ ਔਰ ਆਨੰਦਪੁਰ ਸਾਹਿਬ ਦੀਆਂ ਦੋਵਾਂ ਦਿਸ਼ਾਵਾਂ ਵੱਲ ਵੇਖਿਆ, ਆਨੰਦਪੁਰ ਸਾਹਿਬ ਦੇ ਸੱਜੇ ਵੀ ਵੇਖਿਆ, ਆਨੰਦਪੁਰ ਸਾਹਿਬ ਦੇ ਖੱਬੇ ਪਾਸੇ ਵੀ ਵੇਖਿਆ ਹੈ, ਦੋਹਾਂ ਦਿਸ਼ਾਵਾਂ ਵੱਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਹੈ।
ਉਤੇ ਮਸੰਦਨ ਸਹਿਤ ਸਿੱਤ ਚੜ ਕਰ ਉੱਚੇ ਪਹੁੰਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਪਹੁੰਨਾਂ ਤੇ ਜਿੱਥੇ ਮਹਿਲ ਉਸਾਰੇ ਨੇ ਸਤਿਗੁਰਾਂ ਦੇ, ਉਨ੍ਹਾਂ ਮਹਿਲਾਂ ਦੀ ਛੱਤ ਤੇ ਚੜ ਕੇ ਉੱਚੇ ਚੜ ਕੇ ਦੂਰ ਤੱਕ ਸਤਿਗੁਰਾਂ ਨੇ ਸੋਹਣੇ ਮਕਾਨ ਬਣੇ ਵੇਖੇ ਨੇ, ਨਗਰ ਦੀ ਸੁੰਦਰਤਾ ਵੇਖੀ ਹੈ। ਜਦੋਂ ਨਗਰ ਵਸ ਗਿਆ, ਬੜੀ ਸੋਹਣੀ ਸੁੰਦਰ ਨਗਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਸੀ ਹੈ, ਜਿਹਦੇ ਚ ਬਹੁਤ ਸਾਰੇ ਮਸੰਦ ਵੀ ਸਤਿਗੁਰੂ ਜੀ ਦੇ ਚਰਨਾਂ ਚ ਹਨ।
ਇੱਕ ਦਿਸ਼ ਧਾਰ ਸੈਲ ਜੁਤ ਸੈਲ,
ਨਗਰ ਦੇ ਇੱਕ ਪਾਸੇ ਨਿਗਾਹ ਮਾਰੀ ਹੈ ਤੇ ਪਹਾੜਾਂ ਦੀ ਧਾਰ ਨਜ਼ਰ ਆਉਂਦੀ ਹੈ। ਪਹਾੜਾਂ ਦੀ ਧਾਰ ਦਾ ਮਤਲਬ ਹੈ ਵੀ ਇੱਕ ਪਹਾੜ, ਫਿਰ ਦੂਸਰਾ, ਫਿਰ ਤੀਸਰਾ, ਏਦਾਂ ਕਤਾਰ ਦੇ ਵਿੱਚ ਪਹਾੜ ਖੜੇ ਹੋਏ ਨੇ।
ਸਰੋਵਰ ਸੁੰਦਰ ਸੈਲ,
ਬੜੇ ਸੋਹਣੇ ਸੁੰਦਰ ਪਹਾੜਾਂ ਦਾ ਰਮਣੀਕ ਨਜ਼ਾਰਾ ਹੈ ਔਰ ਉਹਨਾਂ ਪਹਾੜਾਂ ਦੇ ਉੱਤੇ ਹਰੇ ਰੰਗ ਦੇ ਤਰੋਵਰ, ਸਰੋਵਰ ਕਹਿੰਦੇ ਨੇ ਦਰਖਤਾਂ ਨੂੰ, ਦਰਖਤ ਵੀ ਬੜੇ ਸੁੰਦਰ, ਪਹਾੜਾਂ ਦੇ ਉੱਤੇ ਹਰਿਆਵਲੀ ਹਰਿਆਵਲ ਉਹ ਨਜ਼ਰ ਆਉਂਦੀ ਹੈ, ਦਿਸਦੀ ਹੈ।
ਦੁਤੀਆ ਦਿਸ਼ਾ ਦੇਖ ਫੇਰ ਤਹੇਰਾ,
ਕਹਿੰਦੇ ਫੇਰ ਨਾਲ ਹੀ ਇੱਕ ਪਾਸੇ ਉੱਪਰਲਾ ਤੁੰਗ ਨਜ਼ਰ ਆਉਂਦਾ ਜੋ ਨੈਣਾ ਦੇਵੀ ਦਾ ਟਿੱਲਾ ਹੈ। ਉਹ ਪਹਾੜ ਤੁਸੀਂ ਅੱਜ ਵੀ ਆਨੰਦਪੁਰ ਸਾਹਿਬ ਜਾਓ ਤੇ ਨੈਣਾ ਦੇਵੀ ਦਾ ਜਿਹੜਾ ਟਿੱਲਾ ਹੈ ਉਹ ਸਭ ਤੋਂ ਉੱਚਾ ਨਜ਼ਰ ਆਉਂਦਾ, ਆਨੰਦਪੁਰ ਸਾਹਿਬ ਤੋਂ ਸਾਰੇ ਪਾਸਿਓਂ ਦਿਸਦਾ ਉੱਚਾ ਟਿੱਲਾ ਹੈ। ਇੱਕ ਪਾਸੇ ਨੈਣਾ ਦੇਵੀ ਦਾ ਉੱਚਾ ਟਿੱਲਾ ਹੈ। ਇਸ ਪ੍ਰਕਾਰ ਨਾਲ ਨਗਰ ਦੀ ਜਿਹੜੀ ਦੂਸਰੀ ਬਾਹੀ ਹੈ, ਨਗਰ ਆਨੰਦਪੁਰ ਸਾਹਿਬ ਦਾ ਜਿਹੜਾ ਦੂਸਰਾ ਪਾਸਾ ਹੈ, ਸਤਲੁਜ ਦਰਿਆ ਵਗਦਾ ਹੈ। ਸਤਦਰਵ ਦਾ ਮਤਲਬ ਹੁੰਦਾ ਵੀ ਜਿਹੜੀਆਂ ਸੱਤ ਧਾਰਾਵਾਂ ਹੋ ਕੇ ਵਗੇ, ਸ਼ਤ ਸ਼ਤ ਨਾਮ ਸੌ ਦਾ ਹੈ, ਸੌ ਧਾਰਾਵਾਂ ਹੋ ਕੇ ਵਗਣ ਵਾਲਾ ਦਰਿਆ ਯਾਨੀ ਕਿ ਸਤਲੁਜ ਦਰਿਆ। ਕਹਿੰਦੇ ਇੱਕ ਪਾਸੇ ਸਤਲੁਜ ਦਰਿਆ ਵੇਖਦੇ ਨੇ, ਉਹਦਾ ਬੜਾ ਸੁੰਦਰ ਪ੍ਰਵਾਹ, ਜਲ ਦਾ ਪ੍ਰਵਾਹ ਨਜ਼ਰ ਆਉਂਦਾ ਹੈ।
ਹੋਤੇ ਆਨੰਦ ਪਿਖੇ ਅਬਰਾਮੋ, ਯਾਂ ਤੇ ਤਰ ਆਨੰਦਪੁਰ ਨਮੋ।
ਬੜੇ ਸੋਹਣੇ ਆਨੰਦ ਨਜ਼ਰ ਆਉਂਦੇ ਨੇ, ਚਾਰੇ ਪਾਸੇ ਆਨੰਦ ਹੀ ਆਨੰਦ ਹੈ। ਆਨੰਦਪੁਰ ਸਾਹਿਬ ਦੀ ਤਾਂ ਖਾਲਸਾ ਜੀ ਕਥਾ ਹੀ ਨਿਰਾਲੀ। ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ, ਪੰਥ ਖਾਲਸੇ ਦੀ ਜਨਮ ਭੂਮੀ ਹੈ ਔਰ ਖਾਲਸੇ ਪੰਥ ਦਾ ਤਖ਼ਤ ਹੈ ਉਸ ਆਨੰਦਪੁਰ ਸਾਹਿਬ ਦੇ ਵਿਚ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਗੁਰੂ ਖਾਲਸਾ ਜੀ ਬੜਾ ਸੁੰਦਰ ਆਨੰਦਪੁਰ ਸਾਹਿਬ ਹੈ। ਮਹਾਰਾਜ ਜੀ ਨੇ ਜਦੋਂ ਚਾਰੇ ਪਾਸੇ ਕੋਠੇ ਤੇ ਚੜ ਕੇ ਵੇਖਿਆ ਨਾ, ਆਨੰਦ ਹੀ ਆਨੰਦ ਦਿਸਦਾ। ਇੱਕ ਪਾਸੇ ਦਰਿਆ ਵਗ ਰਿਹਾ, ਇੱਕ ਪਾਸੇ ਨੈਣਾ ਦੇਵੀ ਦਾ ਉੱਚਾ ਟਿੱਲਾ ਦਿਸਦਾ, ਇੱਕ ਪਾਸੇ ਪਹਾੜ, ਉਨ੍ਹਾਂ ਤੇ ਸੋਹਣੇ ਸੋਹਣੇ ਦਰਖਤ ਨਜ਼ਰ ਆਉਂਦੇ ਨੇ। ਅੱਜਕੱਲ ਤਾਂ ਆਨੰਦਪੁਰ ਸਾਹਿਬ ਦੀ ਰੂਪ ਰੇਖਾ ਕੁਝ ਬਦਲ ਗਈ ਹੈ। ਤੋ ਪਹਿਲਾਂ ਤਾਂ ਬਹੁਤ ਸਾਰੀ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਸੀ। ਬੜੇ ਬੜੇ ਸੁੰਦਰ ਕੱਚੇ ਛੋਟੇ ਪਹਾੜ ਦਿਸਿਆ ਕਰਦੇ ਸਨ। ਤੋ ਬਹੁਤ ਸੁੰਦਰ ਆਨੰਦ ਆਉਂਦਾ ਵੇਖ ਕੇ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਬੜਾ ਆਨੰਦ ਆ ਇੱਥੇ ਤਾਂ। ਮਹਾਰਾਜ ਜੀ ਨੇ ਨਗਰ ਦਾ ਨਾਮਕਰਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਨਾਮ ਰੱਖਿਆ? ਆਨੰਦਪੁਰ ਸਾਹਿਬ। ਨਗਰ ਦਾ ਨਾਮਕਰਨ ਕਰਕੇ ਸਤਿਗੁਰੂ ਜੀ ਨੇ ਨਗਰ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਹੈ।
ਜਿਸ ਦਿਨ ਤਰਿਓ ਸੋ ਨਾਮ ਗੁਸਾਏ,
ਜਿਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਦਾ ਨਾਂ ਰੱਖਿਆ ਨਾ ਆਨੰਦਪੁਰ ਸਾਹਿਬ,
ਤਿਸ ਤੇ ਨਿਸਾ ਭਈ ਜਬ ਆਏ,
ਉਹ ਦਿਨ ਜਦੋਂ ਬੀਤ ਗਿਆ ਜਿਸ ਦਿਨ ਨਾਂ ਰੱਖਿਆ ਆਨੰਦਪੁਰ ਸਾਹਿਬ ਦਾ, ਪਿੰਡ ਦਾ ਨਾਂ ਰੱਖਿਆ ਆਨੰਦਪੁਰ ਸਾਹਿਬ, ਉਹ ਦਿਨ ਬੀਤ ਗਿਆ ਤੇ ਰਾਤ ਦਾ ਸਮਾਂ ਹੋਇਆ। ਜਦੋਂ ਰਾਤ ਹੋਈ,
ਖਾਨ ਪਾਨ ਕਰ ਪੁੱਡਨ ਕੀਨਾ,
ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਸਾਰੇ ਸਿੱਖ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਵੀ ਲੰਗਰ ਪ੍ਰਸ਼ਾਦਾ ਛਕ ਕੇ ਆਪਣੇ ਆਪ ਪਲਗਿਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਨੇ।
ਸਿਮਰ ਦਸੋ ਵਿਚ ਛਾਇਓ ਪੀਨਾ,
ਹਨੇਰਾ ਛਾ ਗਿਆ, ਚਾਰੇ ਪਾਸੇ ਹਨੇਰੀਆਂ ਰਾਤਾਂ ਸਨ, ਹਨੇਰਾ ਪੱਖ ਸੀ, ਇਸ ਕਰਕੇ ਕਹਿੰਦੇ ਬੜਾ ਗੂੜਾ ਹਨੇਰਾ ਚਾਰੇ ਪਾਸੇ ਛਾ ਗਿਆ।
ਤਬ ਇੱਕ ਦਾਨਵ ਆਵਨ ਚਯੋ,
ਜਦੋਂ ਹਨੇਰਾ ਛਾ ਗਿਆ, ਇਹ ਉਸ ਦਿਨ ਦੀ ਗੱਲ ਹੈ ਜਦੋਂ ਸਤਿਗੁਰਾਂ ਨੇ ਨਗਰ ਦਾ ਨਾਂ ਆਨੰਦਪੁਰ ਸਾਹਿਬ ਰੱਖਿਆ, ਕਿਉਂਕਿ ਪਹਿਲਾ ਨਾਂ ਇਹਦਾ ਮਾਖੋਵਾਲ ਸੀ। ਤੋ ਮਹਾਰਾਜ ਜੀ ਨੇ ਨਾਂ ਬਦਲ ਕੇ ਤਬਦੀਲ ਕਰ ਦਿੱਤਾ, ਨਵਾਂ ਜੋ ਵਸਾਇਆ ਨਗਰ, ਆਨੰਦ ਵੇਖ ਕੇ ਆਖਿਆ ਇਹ ਤਾਂ ਆਨੰਦਪੁਰ ਸਾਹਿਬ ਹੈ। ਤੋ ਜਿਸ ਦਿਨ ਨਾਂ ਬਦਲਿਆ ਉਸ ਦਿਨ ਰਾਤ ਨੂੰ ਸਤਿਗੁਰੂ ਜੀ ਬਿਰਾਜਮਾਨ ਸੀ, ਪਲੰਘੇ ਤੇ ਲੇਟੇ ਹੋਏ ਸਨ, ਕਿ ਬਹੁਤ ਭਿਆਨਕ ਦਾਨਵ, ਜਿਹਨੂੰ ਦੈਂਤ ਕਹਿ ਸਕਦੇ ਹਾਂ, ਬੜਾ ਭਿਆਨਕ ਦੈਂਤ ਹੈ, ਇਹ ਦੈਂਤ ਚੱਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ।
ਬਹੁਤ ਦੁਰਗੰਧਿਤ ਵਾਯੂ ਭਇਓ,
ਜਦੋਂ ਇਹ ਦੈਂਤ ਚੱਲ ਕੇ ਆਇਆ ਤੇ ਦੁਰਗੰਧੀ ਵਾਲੀ ਮੁਸ਼ਕ ਆਉਂਦੀ ਸੀ, ਇਹੋ ਜਿਹੀ ਹਵਾ ਚੱਲ ਪਈ, ਕਿਉਂਕਿ ਜਿੱਥੇ ਮਾੜੀਆਂ ਤੇ ਬਦਰੂਹਾਂ ਆਉਂਦੀਆਂ ਨੇ ਉਹਨਾਂ ਨਾਲ ਬਦਬੂ ਫੈਲੀ ਹੁੰਦੀ ਹੈ। ਉਥੋਂ ਜਦੋਂ ਹਵਾ ਚੱਲਦੀ ਹੈ ਜਿੱਥੇ ਬਦਰੂਹਾਂ ਭੈੜੀਆਂ ਰੂਹਾਂ ਵਸਦੀਆਂ ਨੇ, ਉਹ ਹਵਾ ਦੇ ਵਿੱਚੋਂ ਦੁਰਗੰਧੀ ਆਉਣ ਲੱਗ ਪੈਂਦੀ ਹੈ, ਤੇ ਜਿੱਥੇ ਚੰਗੀਆਂ ਰੂਹਾਂ ਹੁੰਦੀਆਂ ਨੇ ਉਥੋਂ ਸੁਗੰਧੀ ਆਉਂਦੀ ਹੈ। ਇਸੇ ਕਰਕੇ ਜਿੱਥੇ ਧਰਮ ਸਥਾਨ ਨੇ ਜਾਂ ਭਲੇ ਸਥਾਨ ਨੇ ਉਥੇ ਸੁਗੰਧੀ ਦਾ ਚਰਚਨ ਕੀਤਾ ਜਾਂਦਾ। ਪਿੱਤਰ ਫਲੇਲ ਆਦਿਕ ਜਿਵੇਂ ਗੁਰੂ ਘਰਾਂ ਦੇ ਵਿਚ ਵੀ ਜਾਂ ਧਾਰਮਿਕ ਮੰਦਰ ਨੇ ਉਨ੍ਹਾਂ ਵਿਚ ਵੀ ਸੁਗੰਧੀ ਇਸ ਕਰਕੇ ਫੈਲਾਈ ਜਾਂਦੀ ਹੈ ਕਿ ਇੱਥੇ ਦੇਵਰੂਹਾਂ ਆਉਂਦੀਆਂ ਨੇ, ਬਦਰੂਹਾਂ ਨਹੀਂ ਆ ਸਕਦੀਆਂ, ਤੇ ਦੇਵਰੂਹਾਂ ਆਉਂਦੀਆਂ ਨੇ ਉਨ੍ਹਾਂ ਨੂੰ ਸੁਗੰਧੀ ਪਸੰਦ ਹੈ, ਤੇ ਜਿਹੜੀਆਂ ਦਾਨਵੀ ਰੂਹਾਂ ਹੁੰਦੀਆਂ ਨੇ ਭੈੜੀਆਂ ਬਦਰੂਹਾਂ, ਉਨ੍ਹਾਂ ਨਾਲ ਦੁਰਗੰਧੀ ਦਾ ਵਾਸਾ ਹੁੰਦਾ, ਦੁਰਗੰਧੀ ਦੀ ਮੁਸ਼ਕ ਆਉਂਦੀ ਹੈ ਉਨ੍ਹਾਂ ਦੇ ਕੋਲੋਂ। ਕਹਿੰਦੇ ਜਦੋਂ ਇਹ ਦੈਂਤ ਆਇਆ ਚੱਲ ਕੇ ਤੇ ਹਵਾ ਚੱਲੀ, ਹਵਾ ਵਿਚੋਂ ਵੀ ਮੁਸ਼ਕ ਆਉਂਦੀ ਸੀ, ਹਵਾ ਵਿਚੋਂ ਵੀ ਦੁਰਗੰਧੀ ਆਉਂਦੀ ਸੀ, ਇਹੋ ਜੀ ਹਵਾ ਚੱਲੀ।
ਜਬ ਬਦਬੋਏ ਗੁਰੂ ਕੋ ਆਏ,
ਗੁਰੂ ਜੀ ਲੇਟੇ ਹੋਏ ਸੀ ਨੌਵੇਂ ਪਾਤਸ਼ਾਹ, ਅਚਨਚੇਤ ਹਵਾ ਦੇ ਵਿਚੋਂ ਮਹਾਰਾਜ ਜੀ ਨੂੰ ਦੁਰਗੰਧੀ ਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਹਵਾ ਬੜੀ ਸੁੰਦਰ ਚੱਲਦੀ ਸੀ, ਅਚਾਨਕ ਹਵਾ ਦੇ ਵਿਚੋਂ ਇਹ ਮੁਸ਼ਕ ਆਉਣ ਲੱਗ ਪਈ ਹੈ, ਦੁਰਗੰਧੀ ਆਉਣ ਲੱਗ ਪਈ ਹੈ।
ਮੁਖ ਤੇ ਬਸਨ ਠਾਨ ਸਹਿ ਸਾਏ,
ਮਹਾਰਾਜ ਜੀ ਨੇ ਇਕਦਮ ਆਪਣੇ ਚਿਹਰੇ ਤੇ ਕੱਪੜਾ ਲਿਆ ਹੋਇਆ ਸੀ, ਲਾਇਆ ਵੀ ਦੁਰਗੰਧੀ ਕਿੱਥੋਂ ਆ ਰਹੀ, ਕਿਉਂਕਿ ਦਾਨਵ ਆਇਆ ਸੀ ਨਾ, ਉਹ ਦੈਂਤ ਆਇਆ ਸੀ ਚੱਲ ਕੇ, ਤੇ ਹਵਾ ਵਿਚੋਂ ਵੀ ਦੁਰਗੰਧੀ ਆਉਂਦੀ ਸੀ। ਜਦੋਂ ਮਹਾਰਾਜ ਜੀ ਨੂੰ ਦੁਰਗੰਧੀ ਆਈ ਲੇਟਿਆ ਹੋਇਆ ਨੂੰ, ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਛੇਤੀ ਨਾਲ ਆਪਣੇ ਚਿਹਰੇ ਤੋਂ ਕੱਪੜਾ ਲਾਇਆ।
ਕਰਿਓ ਬਿਲੋਕਨ ਜਿਸਦੀ ਪੌਰ,
ਮਹਾਰਾਜ ਜੀ ਨੇ ਦਰਵਾਜੇ ਵੱਲ ਵੇਖਿਆ ਜਿੱਥੇ ਸਤਿਗੁਰੂ ਜੀ ਕਮਰੇ ਚ ਲੇਟੇ ਹੋਏ ਸੀ, ਉਸੇ ਕਮਰੇ ਦੇ ਮਕਾਨ ਦੇ ਦਰਵਾਜੇ ਵੱਲ ਸਤਿਗੁਰੂ ਜੀ ਨੇ ਵੇਖਿਆ।
ਦਾਰਨ ਵੇਖ ਤਰਿਓ ਤਿਸ ਠੌਰ,
ਮਹਾਰਾਜ ਜੀ ਨੇ ਦਰਵਾਜੇ ਵੱਲ ਵੇਖਿਆ ਤੇ ਦਾਨਵ ਖੜਿਆ, ਬੜਾ ਭਿਆਨਕ ਰੂਪ ਹੈ ਉਹਦਾ, ਬੜਾ ਵਿਕਰਾਲ ਰੂਪ ਹੈ, ਦਾਰਨ ਵੇਖਦੇ ਹੀ ਡਰ ਲੱਗਦਾ ਹੈ, ਇਹੋ ਜਿਹਾ ਭਿਆਨਕ ਰੂਪ ਵਾਲਾ ਇੱਕ ਦਾਨਵ ਇੱਕ ਦੈਂਤ ਸਤਿਗੁਰਾਂ ਨੇ ਖੜਾ ਵੇਖਿਆ।
ਮਹਾ ਭਿਆਨਕ ਰੂਪ ਦਿਖਾਵਾ, ਜੇ ਕੋ ਪਿਖੇ ਤਾਸ ਨਰ ਪਾਵਾ,
ਉਹਨੇ ਆ ਕੇ ਆਪਣਾ ਬੜਾ ਭਿਆਨਕ ਤੇ ਵਿਕਰਾਲ ਰੂਪ ਵਿਖਾਇਆ ਸਤਿਗੁਰਾਂ ਨੂੰ, ਇੰਨਾ ਵਿਕਰਾਲ ਤੇ ਭਿਆਨਕ ਰੂਪ ਸੀ ਵੀ ਜੇ ਕੋਈ ਵੇਖ ਲਵੇ ਤੇ ਵੇਖਦਿਆਂ ਡਰ ਜਾਏ। ਵੇਖਦਿਆਂ ਉਹਦੇ ਪ੍ਰਾਣ ਨਿਕਲ ਜਾਣ, ਇੰਨਾ ਡਰ ਲੱਗ ਜਾਏ, ਇੰਨਾ ਡਰ ਦੇ ਨਾਲ ਉਹਦੇ ਸਾਹ ਸੁੱਕ ਜਾਣ, ਜਿਹੜਾ ਕੋਈ ਵੇਖ ਲਵੇ ਇੰਨਾ ਡਰਾਵਲਾ, ਇਹਦਾ ਭਿਆਨਕ ਰੂਪ ਹੈ ਇਸ ਦਾ।
ਇਸ ਮਹਾਨ ਬਿਖਾਨ ਖਰੇ ਖਰ,
ਕਹਿੰਦੇ ਇਹਦਾ ਸਿਰ ਬੜਾ ਵੱਡਾ, ਏਦਾਂ ਜਾਪਦਾ ਵੀ ਬੜੇ ਵੱਡੇ ਵੱਡੇ ਪਹਾੜ ਖੜੇ ਹੋਏ ਨੇ, ਤੇ ਕਹਿੰਦੇ ਸਿਰ ਤੇ ਵੀ ਬੜੇ ਭਿਆਨਕ ਰੂਪ ਦਾ ਆਕਾਰ ਬਣਿਆ, ਜਿਹੜੇ ਇਹਦੇ ਸਿਰ ਦੇ ਕੇਸ ਸੀ ਖੜੇ ਹੋਏ ਸਨ, ਕਿਉਂਕਿ ਪ੍ਰੇਤ ਜਿਹੜੇ ਨੇ ਸਿਰ ਦੇ ਵਾਲ ਜਿਹੜੇ ਨੇ ਬੜੇ ਭਿਆਨਕ ਨੇ ਇਸ ਦੇ ਦਾਨਵ ਦੇ, ਕਹਿੰਦੇ ਸਿਰ ਦੇ ਕੇਸ ਬੜੇ ਖਿੰਡੇ ਹੋਏ ਭਿਆਨਕ ਹਨ।
ਲਾਲ ਵਿਸਾਲ ਕਰਾਲ ਬਾਲ ਧਰ,
ਜਿਹੜੇ ਕੇਸਾਂ ਦਾ ਰੰਗ ਹੈ ਉਹ ਲਾਲ ਰੰਗ ਦਾ ਹੈ, ਲਾਲ ਰੰਗ ਦੇ ਵਾਲ ਬੜੇ ਕਰਾਲ ਬੜੇ ਭਿਆਨਕ ਦਿਸਦੇ ਨੇ।
ਉਠਣ ਕੋ ਚਾਟਸ ਬੜ ਜੀਹਾ,
ਇਹਦੀ ਜੀਭ ਬੜੀ ਭਿਆਨਕ ਲਾਲ ਸੁਰਖ ਲਹੂ ਨਾਲ ਭਿੱਜੀ ਹੋਈ, ਉਹਦੇ ਨਾਲ ਆਪਣੀ ਆਪਣਿਆਂ ਬੁੱਲਾਂ ਨੂੰ ਚੱਟਦਾ, ਆਪਣੀ ਜੀਭ ਦੇ ਨਾਲ ਮੂੰਹ ਦੇ ਵਿੱਚੋਂ ਬਾਹਰ ਕੱਢਦਾ ਤੇ ਆਪਣਿਆਂ ਬੁੱਲਾਂ ਨੂੰ ਆਪਣੀ ਜੀਭ ਦੇ ਨਾਲ ਚੱਟਦਾ ਹੈ।
ਰਕਤ ਬਿਲੋ ਚਿੰਨ ਦਾਰਨ ਦੀਆ,
ਹਾਂ ਲਾਲ ਸੁਰਖ ਨੇ ਜਿਵੇਂ ਅੱਗ ਬਲਦੀ ਹੋਵੇ ਏਦਾਂ ਦੇ ਨੇਤਰ ਨੇ ਸਦੈਂਤ ਦੇ, ਅੱਖਾਂ ਬੜੀਆਂ ਭਿਆਨਕ ਨੇ, ਅੱਖਾਂ ਬਲਦੀਆਂ ਨੇ, ਅੱਖਾਂ ਲਾਲ ਸੁਰਖ ਨੇ ਜਿਵੇਂ ਅੱਖਾਂ ਵਿਚ ਖੂਨ ਉਤਰਿਆ ਹੋਵੇ।
ਸ਼ਮਸ ਲਾਲ ਵੀ ਲਾਲ ਬਡੇਰੇ,
ਇਹਦੀ ਦਾੜੀ ਵੀ ਹੈ ਮੂੰਹ ਤੇ ਦਾੜੀ ਵੀ ਬੜੀ ਭਿਆਨਕ ਲਾਲ ਰੰਗ ਦੀ ਹੈ, ਉਹ ਵੀ ਬੜੀ ਵਾਹੀ ਕੋਈ ਨੀ ਹੋਈ, ਖਿੰਡੀ ਹੋਈ ਬੜੀ ਭਿਆਨਕ ਨਜ਼ਰ ਆਉਂਦੀ ਹੈ।
ਗਰ ਮੈਂ ਕਰ ਮੈਂ ਹਾਡ ਕਨੇਰੇ,
ਗਲ ਦੇ ਵਿਚ ਵੀ ਇਹਨੇ ਹੱਡੀਆਂ ਦੀ ਮਾਲਾ ਜੀ ਪਾਈ ਹੋਈ ਹੈ, ਤੇ ਹੱਥਾਂ ਦੇ ਵਿਚ ਵੀ ਜਿਵੇਂ ਕੜੇ ਪਾਉਂਦੇ ਨੇ, ਕੜਿਆਂ ਦੀ ਥਾਂ ਤੇ ਇਹਨੇ ਨਿੱਕੀਆਂ ਨਿੱਕੀਆਂ ਹੱਡੀਆਂ ਪਰੋ ਕੇ ਧਾਗਿਆਂ ਦੇ ਵਿਚ ਆਪਣੇ ਹੱਥਾਂ ਚ ਵੀ ਪਾਈਆਂ ਹੋਈਆਂ, ਏਦਾਂ ਦੀਆਂ ਮਾਲਾਵਾਂ, ਗਲ ਦੇ ਵਿਚ ਵੀ ਹੱਡਾਂ ਦੀ ਮਾਲਾ ਹੈ ਤੇ ਹੱਥਾਂ ਦੇ ਵਿਚ ਵੀ ਹੱਡੀਆਂ ਦੀ ਮਾਲਾ ਬਣਾ ਕੇ ਪਾਈ ਹੋਈ ਹੈ।
ਕਾਲੋ ਰੰਗ ਅੰਗ ਸਭ ਕੇਰਾ,
ਸਾਰੇ ਸਰੀਰ ਦਾ ਰੰਗ ਕਾਲਾ ਸ਼ਾਹ ਹੈ, ਚਿਹਰਾ ਵੀ ਕਾਲਾ ਹੈ, ਸਰੀਰ ਵੀ ਕਾਲਾ ਸ਼ਾਹ, ਬੜਾ ਭਿਆਨਕ ਰੂਪ ਹੈ।
ਥੂਲ ਉਧਰ ਅਰ ਧਮਨੀ ਹੀਰਾ,
ਔਰ ਇਹਦਾ ਜਿਹੜਾ ਪੇਟ ਹੈ ਥੂਲ ਹੈ ਬਹੁਤ ਵਧਿਆ ਹੋਇਆ, ਉਹਦੇ ਵਿਚੋਂ ਧਮਨੀਆਂ ਨਾੜੀਆਂ ਦਿਸਦੀਆਂ ਨੇ, ਬੜੀਆਂ ਭਿਆਨਕ ਨਾੜਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਦੇ ਪੇਟ ਦੇ ਵਿਚੋਂ।
ਹੱਥ ਮੈਂ ਨਰ ਮੁੰਡ ਵਜਾਵੈ,
ਹੱਥ ਦੇ ਵਿਚ ਇਕ ਮੁਰਦੇ ਬੰਦੇ ਦੀ ਖੋਪੜੀ ਫੜੀ ਹੋਈ ਤੇ ਉਹਦੀ ਢੋਲਕੀ ਵਜਾ ਰਿਹਾ, ਜਿਵੇਂ ਕੋਈ ਡਮਰੂ ਵਜਾਉਂਦਾ ਨਾ, ਏਦਾਂ ਡਮਰੂ ਵਾਂਗਰ ਹੱਥ ਵਿਚ ਇਕ ਮੁਰਦੇ ਇਨਸਾਨ ਦੀ ਖੋਪੜੀ ਲਈ ਹੋਈ ਉਹ ਆਪਣੇ ਹੱਥ ਦੇ ਨਾਲ ਵਜਾਉਂਦਾ ਹੈ।
ਕਰੂਰ ਦ੍ਰਿਸ਼ਟੀ ਤੇ ਗੁਰਨ ਡਰਾਵੈ,
ਔਰ ਬੜੀ ਕਰੂਰ ਦ੍ਰਿਸ਼ਟੀ ਕਰਕੇ ਗੁੱਸੇ ਨਾਲ ਸਤਿਗੁਰੂ ਜੀ ਵੱਲ ਵੇਖਦਾ ਤੇ ਮਹਾਰਾਜ ਜੀ ਨੂੰ ਡਰਾਉਂਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿਹੜੇ ਕਹਿੰਦੇ ਨੇ ਪੈ ਕਾਹੂ ਕੋ ਦੇਤ ਨਹਿ ਪੈ ਮਾਨ ਤਾਨ, ਉਹਨਾਂ ਨੂੰ ਡਰਾਵਾ ਦਿੰਦਾ, ਕਰੂਰ ਦ੍ਰਿਸ਼ਟੀ ਨਾਲ ਸਤਿਗੁਰਾਂ ਵੱਲ ਵੇਖਦਾ ਤੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਡਰਾਵਾ ਦਿੰਦਾ।
ਅਬ ਹਮ ਖੈ ਹੈ ਤ੍ਰਿਆ ਸੰਗ ਕੈ,
ਤੇ ਮੂੰਹ ਤੋਂ ਡਰਾਵਾ ਦਿੰਦਿਆਂ ਬੋਲਦਾ, ਕਹਿੰਦਾ ਹੁਣ ਮੈਂ ਖਾ ਜਾਵਾਂਗਾ ਆਪਣੀ ਘਰ ਵਾਲੀ ਪਰਿਵਾਰ ਸਮੇਤ ਤੁਹਾਨੂੰ, ਮੈਂ ਤੁਹਾਨੂੰ ਚਬਾ ਹੀ ਜਾਵਾਂਗਾ, ਭਾਖੀ ਜਾਵਾਂਗਾ, ਏਦਾਂ ਆਪਣੇ ਮੂੰਹ ਤੋਂ ਬੋਲਦਾ।
ਕਹਿ ਤ੍ਰਿਪਤ ਰਕਤ ਬਿੰਦ ਜਬ ਲੈ,
ਕਹਿੰਦਾ ਜਦੋਂ ਮੈਂ ਤੁਹਾਡਾ ਖੂਨ ਪੀਵਾਂਗਾ, ਤੁਹਾਡੇ ਖੂਨ ਨੂੰ ਪੀਵਾਂਗਾ, ਫਿਰ ਮੈਂ ਤ੍ਰਿਪਤ ਹੋਵਾਂਗਾ, ਫਿਰ ਮੈਂ ਰੱਜਾਂਗਾ।
ਨਿਜਪੁਰ ਹਮਰੋ ਬਾਸ ਬਸਾਇਓ, ਕਣਕ ਨਹੀਂ ਔਰ ਮੈਂ ਡਰ ਪਾਇਓ,
ਕਹਿੰਦਾ ਵੀ ਜਿੱਥੇ ਸਾਡਾ ਵਾਸਾ ਸੀ, ਜਿਹੜੀ ਜਗ੍ਹਾ ਤੇ ਮੇਰਾ ਨਿਵਾਸ ਸੀ, ਮੇਰੇ ਟੱਬਰ ਦਾ, ਮੇਰੇ ਪਰਿਵਾਰ ਦਾ, ਪ੍ਰੇਤਾਂ ਦੇ ਜੈਂਤਾਂ ਦੇ ਪਰਿਵਾਰ ਵੀ ਹੁੰਦੇ ਨੇ, ਕਹਿੰਦਾ ਮੇਰਾ ਟੱਬਰ ਪਰਿਵਾਰ ਜਿੱਥੇ ਵਸਦਾ ਸੀ ਉੱਥੇ ਤੁਸੀਂ ਆਪਣਾ ਨਗਰ ਵਸਾ ਦਿੱਤਾ, ਉੱਥੇ ਤੁਸੀਂ ਆਪਣੇ ਨਗਰ ਦਾ ਵਸੇਬਾ ਕਰ ਦਿੱਤਾ। ਖਾਲਸਾ ਜੀ ਹੁਣ ਤਾਂ ਪੱਛਮੀ ਸਭਿਅਤਾ ਦੇ ਜਿਹੜੇ ਲੋਕ ਨੇ ਉਹ ਵੀ ਪ੍ਰੇਤਾਂ ਤੇ ਭੂਤਾਂ ਦੇ ਵਿਚ ਯਕੀਨ ਕਰਨ ਲੱਗ ਪਏ ਵੀ ਇਹ ਵੀ ਹੁੰਦੇ ਨੇ, ਇਕ ਇਹੋ ਜਿਹਾ ਦ੍ਰਿਸ਼ ਮੰਡਲ ਹੈ ਜਿਹਦੇ ਚ ਇਹ ਵੀ ਵਿਚਰਦੇ ਨੇ। ਗੁਰਬਾਣੀ ਦਾ ਫੈਸਲਾ ਜੋ ਆਪਾਂ ਤਾਂ ਗੁਰਬਾਣੀ ਅਨੁਸਾਰ ਚੱਲਣਾ, ਗੁਰਬਾਣੀ ਕਹਿੰਦੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਗੁਰਬਾਣੀ ਕਹਿੰਦੀ ਹੈ ਵੀ ਬਹੁਤ ਸਾਰੇ ਭੂਤ ਪ੍ਰੇਤ ਆਦਿਕ ਵੀ ਰਹਿੰਦੇ ਨੇ ਸੰਸਾਰ ਦੇ ਵਿਚ, ਉਹਨਾਂ ਦਾ ਵੀ ਵਾਸਾ ਹੈ, ਉਹ ਵੀ ਆਪਣਾ ਕੰਮ ਕਰ ਰਹੇ ਨੇ, ਉਹ ਵੀ ਇੱਕ ਮੰਡਲ ਦੇ ਵਿੱਚ ਵਿਚਰਦੇ ਨੇ, ਉਹਨਾਂ ਦੀਆਂ ਸੂਖਮ ਦੇਹਾਂ ਨੇ ਤੇ ਸੂਖਮ ਰੂਪ ਦੇ ਵਿੱਚ ਉਹ ਵਰਤਦੇ ਨੇ, ਬੜਾ ਭਿਆਨਕ ਰੂਪ ਹੁੰਦਾ ਉਹਨਾਂ ਦਾ, ਵਰਤਾਰਾ ਵੀ ਬੜਾ ਭਿਆਨਕ ਹੁੰਦਾ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ ਇਹ ਦੈਂਤ, ਕਹਿੰਦਾ ਇਹਨਾਂ ਨੂੰ ਖਾ ਜਾਵਾਂਗੇ, ਜਿੱਥੇ ਅਸੀਂ ਰਹਿੰਦੇ ਸੀ ਸਾਡੀ ਜਗ੍ਹਾ ਤੇ ਆ ਕੇ ਇਹਨਾਂ ਨੇ ਨਿਵਾਸ ਕਰ ਲਿਆ, ਆਪਣਾ ਵਸੇਬਾ ਕਰ ਲਿਆ, ਸਾਡਾ ਡਰ ਨੀ ਮੰਨਿਆ, ਸਾਡਾ ਭੈ ਨੀ ਮੰਨਿਆ।
ਇਮ ਬੋਲਤ ਕੋ ਸੁਨ ਰਿਸ ਧਰਕੈ ਤਨਕ ਤਰਿਓ ਟਿਗ ਗੁਰੂ ਗੈ ਕਰਕੈ।
ਜਦੋਂ ਇਹ ਗੁੱਸੇ ਚ ਬੋਲ ਰਿਹਾ ਸੀ ਨਾ ਮਹਾਰਾਜ ਜੀ ਨੂੰ ਡਰਾਉਣ ਵਾਸਤੇ, ਮਹਾਰਾਜ ਜੀ ਵੀ ਅੱਗੋਂ ਬੀਰਸ ਵਿਚ ਆ ਗਏ, ਕਹਿੰਦੇ ਠਹਿਰ ਜਾ, ਤੂੰ ਸਾਨੂੰ ਡਰਾਉਣਾ, ਭੈ ਪੀਤ ਕਰਨਾ। ਲਾਗੇ ਸਤਿਗੁਰਾਂ ਦਾ ਤਨਖ ਪਿਆ ਸੀ ਨੌਵੇਂ ਪਾਤਸ਼ਾਹ ਦਾ, ਮਹਾਰਾਜ ਜੀ ਨੇ ਤਨਖ ਚੁੱਕ ਲਿਆ ਆਪਣੇ ਹੱਥ ਵਿਚ ਤੇ ਪੱਥਾ ਵੀ ਲਾਗੇ ਸੀ, ਉਹਦੇ ਚ ਇਕ ਤੀਰ ਕੱਢ ਕੇ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿਚ ਜੜ ਲਿਆ।
ਤੀਖਣ ਭੀਖਣ ਸੰਦਿਓ ਬਾਣ,
ਬੜਾ ਤਿੱਖਾ ਭਿਆਨਕ ਤੀਰ ਸੀ, ਜਦੋਂ ਚੱਲੇ ਮਹਾਰਾਜ ਜੀ ਦੀ ਕਮਾਨ ਤੋਂ ਜੇ ਚੱਲ ਜਾਂਦਾ ਤੇ ਕਈਆਂ ਨੂੰ ਵਿੰਨ ਦਿੰਦਾ, ਇਹੋ ਜਿਹਾ ਤੀਰ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿਚ ਜੜਿਆ ਜੋ ਬੜਾ ਤਿੱਖਾ ਤੇ ਭਿਆਨਕ
ਹੈ। ਮਹਾਰਾਜ
ਜੀ ਨੇ ਆਪਣੀਆਂ ਬਾਹਾਂ ਦਾ ਤਾਣ ਲਾ ਕੇ ਜਦੋਂ ਤੀਰ ਖਿੱਚਿਆ, ਤੰਦੀ ਖਿੱਚੀ ਆ ਕਮਾਨ ਦੀ,
ਲਖਿਓ ਪ੍ਰਤਾਪ ਸ਼ਕਤ ਮੈਂ ਮਹਾ,
ਮਹਾਰਾਜ ਜੀ ਨੇ ਕਮਾਨ ਦਾ ਤੀਰ ਖਿੱਚਿਆ ਤੇ ਖਿੱਚ ਕੇ ਕਹਿੰਦਾ ਠਹਿਰ ਜਾ ਦਾਨਵਾ, ਡਰਾਉਣਾ ਸਾਨੂੰ, ਭੈ ਪੀਤ ਕਰਨ ਆਇਆ, ਰੁਕੇ ਹੁਣ। ਜਦੋਂ ਮਹਾਰਾਜ ਜੀ ਤੀਰ ਚਲਾਉਣ ਲੱਗੇ ਤੇ ਦਾਨਵ ਨੇ ਵੇਖਿਆ ਵੀ ਇਹ ਤਾਂ ਪ੍ਰਤਾਪੀ ਪੁਰਖ ਨੇ, ਇਹਨਾਂ ਦਾ ਤਾਂ ਬੜਾ ਜਲਾਲ ਹੈ, ਇਹ ਡਰਨ ਵਾਲੇ ਨੀ, ਇਹ ਤਾਂ ਡਰਾਉਣ ਵਾਲੇ ਨੇ, ਭੈ ਦੇਣ ਵਾਲੇ ਨੇ, ਇਹਨਾਂ ਦੇ ਭੈ ਵਿਚ ਤਾਂ ਜਾਪਦਾ ਜਿਵੇਂ ਸਾਰੀ ਦੁਨੀਆ ਚੱਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਨੇ ਪ੍ਰਤਾਪ ਵੇਖਿਆ,
ਮੋਕੋ ਪਿਕ ਸਭੀਰ ਥੇ ਰਹਿਆ,
ਉਹਨੇ ਵੇਖਿਆ ਵੀ ਮੈਨੂੰ ਵੇਖ ਕੇ ਤਾਂ ਵੱਡੇ ਵੱਡੇ ਡਰ ਜਾਂਦੇ ਨੇ, ਵੱਡੇ ਵੱਡੇ ਭੈ ਭੀਤ ਹੋ ਜਾਂਦੇ ਨੇ, ਪਰ ਇਹ ਟਿਕ ਕੇ ਬੈਠੇ ਹੋਏ ਨੇ ਬੜੇ ਧੀਰਜ ਤੇ ਠਰੰਮੇ ਦੇ ਨਾਲ, ਮਾੜਾ ਜਿਹਾ ਵੀ ਨੀ ਹਿੱਲੇ ਜੁੱਲੇ, ਅਡੋਲ ਹੋ ਕੇ ਆਪਣੇ ਆਸਣ ਤੇ ਬੈਠੇ ਨੇ।
ਐਸੋ ਹੋਏ ਨਾ ਸਰ ਕੋ ਛੋੜੈ,
ਕਿਤੇ ਐਸਾ ਨਾ ਹੋਵੇ ਤੀਰ ਚਲਾ ਦੇਣ ਤੇ ਮੈਂ ਮਾਰਿਆ ਜਾਵਾਂ।
ਅਜ਼ਮਤ ਬਲ ਤੇ ਮੁਰ ਉਰ ਫੋਰੈ,
ਕਿ ਭਾਵੇਂ ਤੀਰ ਸਥੂਲ ਹੈ ਮੈਂ ਸੂਖਸ਼ਮ ਹਾਂ, ਪਰ ਇਹ ਆਪਣੀ ਤਾਕਤ ਦੇ ਬਲ ਦੇ ਨਾਲ, ਅਜ਼ਮਤ ਤਾਂ ਕਲਾ ਵੀ ਇਹਨਾਂ ਦੇ ਕੋਲ ਹੈ, ਇਹ ਆਪਣੀ ਅਜ਼ਮਤ ਦੇ ਬਲ ਨਾਲ ਹੋ ਸਕਦਾ ਤੀਰ ਚਲਾ ਕੇ ਮੇਰੀ ਛਾਤੀ ਨੂੰ ਚੀਰ ਕੇ ਰੱਖ ਦੇਣ, ਸਥੂਲ ਤੀਰ ਨਾਲ ਵੀ ਮੇਰੀ ਸੂਖਸ਼ਮ ਛਾਤੀ ਨੂੰ ਚੀਰ ਕੇ ਰੱਖ ਦੇਣ।
ਤ੍ਰਸਤ ਹੋਏ ਕਰ ਤਬ ਕੇ ਗਿਆਯੋ,
ਜਦੋਂ ਮਹਾਰਾਜ ਜੀ ਨੇ ਤੀਰ ਖਿੱਚਿਆ ਨਾ ਤੇ ਉਸੇ ਵੇਲੇ ਦਾਇਤ ਨੇ ਹੱਥ ਜੋੜ ਲਿਆ, ਕਹਿੰਦਾ ਨਾ ਮਾਰਿਓ ਮਹਾਰਾਜ, ਨਾ ਮਾਰਿਓ, ਮੈਂ ਤੁਹਾਡਾ ਸੇਵਕ ਹਾਂ। ਪਹਿਲਾਂ ਤਾਂ ਡਰਾਉਂਦਾ ਸੀ ਵੀ ਡਰ ਕੇ ਚਲੇ ਜਾਣਗੇ, ਜਦੋਂ ਮਹਾਰਾਜ ਜੀ ਨੇ ਅੱਗੋਂ ਆਪਣਾ ਬੀਰਸ ਵਿਖਾਇਆ ਨਾ, ਕਮਾਨ ਦਾ ਤੀਰ ਸਿੱਧਾ ਕੀਤਾ ਤੇ ਫਿਰ ਹੱਥ ਜੋੜ ਕੇ ਟਿਗਿਆਉਣ ਲੱਗ ਪਿਆ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਹੈ,
ਕਰੇ ਕੋਪ ਗੁਰ ਬਾਕ ਅਲਾਇਓ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਨਾ ਮਾਰਿਓ ਮਹਾਰਾਜ ਜੀ, ਹੁਣ ਬੀਰ ਹੱਸ ਵਿਚ ਆਏ ਹੋਏ ਸੀ ਨੌਵੇਂ ਪਾਤਸ਼ਾਹ, ਤੀਰ ਹੱਥ ਵਿਚ, ਮਹਾਰਾਜ ਜੀ ਬੋਲੇ ਕਹਿਣ ਲੱਗੇ ਇਸ ਦੈਂਤ ਨੂੰ,
ਖਰੋ ਹੋ ਤੁਝ ਜਾਨ ਨਾ ਦੇਹੈ, ਇਕ ਬਾਨ ਤੇ ਪ੍ਰਾਨ ਕਹਿ,
ਮਹਾਰਾਜ ਜੀ ਕਹਿੰਦੇ ਹੁਣ ਖਲੋਤਾ ਰਹੀ, ਹੁਣ ਜਾਈ ਨਾ ਕਿਤੇ, ਇੱਕੋ ਬਾਣ ਮਾਰਾਂਗੇ ਤੇਰੇ, ਇਸ ਬਾਣ ਨਾਲ ਪ੍ਰਾਣ ਕੱਢ ਲਵਾਂਗੇ, ਤੇਰੀ ਜਾਨ ਕੱਢ ਕੇ ਰੱਖ ਦਿਆਂਗੇ ਤੇਰੇ ਤਨ ਦੇ ਵਿੱਚੋਂ। ਮਹਾਰਾਜ ਸੱਚੇ ਪਾਤਸ਼ਾਹ ਨੇ ਏਦਾਂ ਵੀਰ ਰਸ ਵਿੱਚ ਆ ਕੇ ਬਚਨ
ਕਹੇ, ਅਪਰ ਨਰਨ ਕੋ,
ਤੂੰ ਹਿਲਿਆ ਹੋਇਆ ਨਾ ਦੂਜਿਆਂ ਨੂੰ ਡਰਾਉਣਾ, ਹੋਰ ਹੀ ਹੁੰਦੇ ਨੇ ਉਹ ਬੰਦੇ ਜਿਹੜੇ ਡਰ ਰੱਖਦੇ ਨੇ ਤੇਰੇ ਵਰਗਿਆਂ ਦਾ, ਤੂੰ ਹਿਲਿਆ ਹੋਇਆ ਦੂਜਿਆਂ ਨੂੰ ਡਰਾਉਣਾ,
ਇਨ ਮੈਂ ਕਰੈ ਨਾਸ ਤੂ ਤਨ ਕੋ,
ਅਸੀਂ ਤੇਰੇ ਇਸ ਤਨ ਦਾ ਇੱਕ ਛਿੰਨ ਚ ਨਾਸ ਕਰਕੇ ਰੱਖ ਦਿਆਂਗੇ, ਇਸ ਤੀਰ ਨਾਲ ਤੈਨੂੰ ਸਾੜ ਕੇ ਸਵਾਹ ਕਰਕੇ ਰੱਖ ਦਿਆਂਗੇ,
ਫੇਰ ਨਾ ਫੇਰਾ ਕਰੈ ਨਾ ਹੀਰੈ,
ਮੁੜ ਕੇ ਨੂੰ ਤੂੰ ਕਿਸੇ ਨੂੰ ਵੇਖਣ ਜੋਗਾ ਰਹੇਗਾ, ਨਾ ਡਰਾਉਣ ਜੋਗਾ ਰਹੇਗਾ, ਮੁੜ ਕੇ ਇੱਥੇ ਫੇਰਾ ਨੀ ਪਾਵੇਗਾ, ਨਾ ਹੀ ਤੂੰ ਹਜ ਨਜ਼ਰ ਆਵੇਗਾ।
ਸਹਿਤ ਕੁਟਮ ਹਤੈ ਇਸ ਬੀਰੈ,
ਮਹਾਰਾਜ ਜੀ ਕਹਿੰਦੇ ਤੇਰੇ ਟੱਬਰ ਸਮੇਤ ਤੈਨੂੰ ਮਾਰ ਦਿਆਂਗੇ ਅਸੀਂ ਇੱਕੋ ਤੀਰ ਨਾਲ, ਤੈਨੂੰ ਕੱਲੇ ਨੂੰ ਨੀ, ਜਿਹੜਾ ਤੇਰਾ ਟੱਬਰ ਹੈ ਜਿਹਨੂੰ ਕਹਿੰਦਾ ਤੂੰ, ਮੇਰਾ ਟੱਬਰ ਵੀ ਰਹਿੰਦਾ ਇੱਥੇ, महाराज कहंदे तेरे परिवार ते टब्बर समेत तेनू मार मुकावांगे।
नहीं तको अपनो बिरसात,
जे तू मरना नहीं चाहुंदा ते फिर अपने बारे दस भी तू है कौन।
आओ नाओ की जय बख्यात,
तू अपनी थां दस, अपना नां दस ते तू केड़ी थां ते रहना, तेरा नां की है।
सुन कर जोर निहोरन करता,
फिर महाराज जी ने अपना रोस शांत कीता, कमान थले कीती, इन्हें हाथ जोड़े दैंत ने, ते हाथ जोड़ के महाराज सच्चे पातशाह जी नु नमस्कार कर दे।
सनमुख होए कर सुर उचरता,
महाराज जी दे सनमुख हो के हाथ जोड़ के बड़े विनम्र भाव दे नाल पहला ता डरौंदा सी, हुण बेनती करन लगा।
माखो नाम जानी है मेरा,
कहन लगा महाराज मेरा नाम है माखो, मैनू माखो दानव कहंदे ने, मेरा नाम माखो दानव है महाराज सच्चे पातशाह।
इस पीपल तरो पर नित डेरा,
आ जेड़ा सामने पिपल, उदों कोई आनंदपुर साहब पुराना पिपल सी, कहंदा जी आ जेड़ा पुराना पिपल नजर आउंदा है इत्थे मेरा वसेबा है, इस पिपल दे विच मेरा निवास है।
किरम काल को बात हमारो,
ते ओ भी अज दा नहीं बड़े लम्मे समय तो मैं इस पिपल दे विच निवास रखदा, इत्थे रहिंदा हां।
इज कुटुंब जुत रहत सुखारो,
मैं अपने टब्बर समेत बड़ा सुखी रहिंदा सी इत्थे, मैनू कोई परेशानी नहीं सी इत्थे, मेरे कोल सारे सुख सन।
कीन लीन तुम कीन बसेरा,
महाराज जगह मेरी सी तुसी आके खो ली, ते मेरी ये जगह खो के इत्थे तुसी अपना बसेबा कर लिया, मेरा वसेबा ढा दिता ते अपना निवास कर लिया।
जो बसामन नगर बडेरा,
तुसी इत्थे अपना नगर बसाना चाहुंदे हो, बड़ा बड़ा नगर बसाना चाहुंदे हो।
रेओ न जाए समीप तुम्हारे, करो कीर्तन ऊंची उचारे।
सतनाम
श्री वाहिगुरु।
ए दानव कहिंदा प्रेत, कहिंदा महाराज मैनू ओदा तां कोई तकलीफ नहीं, रह तां मैं सकदा पर मेरे कोल हुण रहा नहीं जांदा। ओ तां नहीं रहा जांदा वी तुहाडे सिख रबाबी, तुहाडे प्यारे सिख जदों गुरबाणी दा कीर्तन करदे ने ना, ते ओ कीर्तन सुन के मेरे तन नूं अग लगदी ते मैं भजदा है। तुहाडी बाणी दा इन्ना प्रताप है खालसा जी, असीं भूत प्रेतां तों डर के भै भीत हो के सियाणियां कोल दौड़दे हां, जेड़े पखंडी बाबे लाचियां लोंग करके देण वाले ने उना कोल दौड़दे हां, ते जे इदां दा भै लगे ते गुरबाणी पढ़ो, जिथे गुरबाणी दा जाप हुंदा उथे इन्हां दीआं इन्हां नूं भाजड़ां पै जांदियां, उथे इन्हां नूं तपश लगदी, अग लगदी। आप दस रहा कहिंदा महाराज जदों तुहाडे कीर्तनीए कीर्तन करदे ने ते कीर्तन दी आवाज शब्द दी बाणी दी आवाज सुन के मेरे तन नूं ताप लगदा है।
पता सिखी उचे गुरबाने, हमरी कुल को ए दुख दाने।
महाराज जदों तुहाडे सिख उची उची बाणी पढ़दे ने, उची उची बाणी दा जाप करदे ने, ते ए तुहाडी बाणी मेरी कुल नूं दुख देंदी है, मेरी सारी कुल वास्ते तुहाडी ए बाणी दुखदाई है।
रचिया सगल देश की होए,
महाराज मैं ता इस देश च राज करदा सी, मेरा ता इत्थे राज चलदा सी, लोकां नूं मैं डरा के रखदा सी, धमका के रखदा सी, पर महाराज तुसी ता मेरा राज ही खो दिता है, इत्थों मेरा राज ही गवा दिता, सारे देश नूं मेरे वस तों बाहर कर दिता है।
कछु न पछन दे हम जोए,
महाराज पहला मैं जो मर्जी खाई जांदा सी, लोकां दीआं कणकां विचों जा के कणक खा लैंदा सी, ਉਹਨਾਂ ਦੇ ਧਾਨ ਚੋਂ ਧਾਨ ਖਾ ਲੈਂਦਾ ਸੀ, ਜਾ ਕੇ ਹਿੱਸਾ ਬਣਾ ਲੈਂਦਾ ਸੀ ਆਪਣਾ। ਹੁਣ ਮੈਨੂੰ ਇਹ ਕੁਝ ਖਾਣ ਨਹੀਂ ਦਿੰਦੇ, ਬਾਣੀ ਪੜ੍ਹਦੇ ਨੇ, ਜਦੋਂ ਬਾਣੀ ਪੜ੍ਹਦੇ ਨੇ ਮੇਰਾ ਇਹਨਾਂ ਤੇ ਜ਼ੋਰ ਨਹੀਂ ਚੱਲਦਾ।
ਸ਼ਬਦ ਪਤਤ ਜੈ ਲਗ ਸਿੱਖ ਫਿਰੈ, ਤਿਤੀਸ਼ ਮੈਂ ਡਰ ਕਰਨੈ ਬਰੈ।
ਜਿੱਥੇ ਜਿੱਥੇ ਤੁਹਾਡੇ ਸਿੱਖ ਬਾਣੀ ਪੜ੍ਹਦੇ ਫਿਰਦੇ ਨੇ ਨਾ, ਦੂਰ ਦੂਰ ਤੱਕ ਜਿੱਥੇ ਜਿੱਥੇ ਬਾਣੀ ਪੜ੍ਹਦੇ ਨੇ, ਉੱਥੇ ਉੱਥੇ ਤੱਕ ਮਹਾਰਾਜ ਜੀ ਅਸੀਂ ਵੜ ਨਹੀਂ ਸਕਦੇ, ਉਥੇ ਬਾਣੀ ਦੀ ਕਾਰ ਲੱਗ ਜਾਂਦੀ, ਚੌਗਿਰਦ ਹਮਾਰੇ ਰਾਮ ਕਾਰ, ਉਹ ਜਿਹੜੀ ਕਾਰ ਲੱਗ ਜਾਂਦੀ ਹੈ ਬਾਣੀ ਦੀ ਚਾਰੇ ਪਾਸੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉੱਥੇ ਸਾਡਾ ਮਹਾਰਾਜ ਜੀ ਜ਼ੋਰ ਨਹੀਂ ਚੱਲਦਾ, ਉੱਥੇ ਸਾਡੇ ਪੈਰ ਨਹੀਂ ਪੈਂਦੇ।
ਪਰਛਾਨ ਕਿਤ ਨਗਰ ਬਸਾਵੋ, ਅਮਰੋ ਨਾਮ ਯਹਾਂ ਬਚਾਵੋ।
ਮਹਾਰਾਜ ਇੱਥੇ ਮੇਰਾ ਨਾਂ ਰਹਿਣ ਦਿਓ, ਤੁਸੀਂ ਜੇ ਨਗਰ ਹੀ ਵਸਾਉਣਾ ਤੇ ਕਿਤੇ ਹੋਰ ਜਾ ਕੇ ਵਸਾ ਲਓ, ਹੋਰ ਥੋੜੀ ਜਗ੍ਹਾ ਮਹਾਰਾਜ, ਹੋਰ ਕਿਤੇ ਜਾ ਕੇ ਆਪ ਦਾ ਨਗਰ ਵਸਾ ਲਓ, ਇੱਥੇ ਮਹਾਰਾਜ ਜੀ ਮੇਰਾ ਨਾਂ ਰਹਿਣ ਦਿਓ, ਮੇਰਾ ਨਾਂ ਵੀ ਇੱਥੇ ਬਣਿਆ ਰਹੇ, ਬਰਕਰਾਰ ਰਹੇ।
ਫਰਕ ਸਾਤ ਸਹਿ ਬੀਤੇ ਮੋਏ, ਬਹੁ ਗੁਜ਼ਰਾਨ ਭਲੀ ਬਿਦੋਏ।
ਮੈਂ ਕਿਹੜਾ ਕੋਈ ਇੱਥੇ ਅੱਜ ਦਾ ਥੋੜੀ ਰਹਿੰਦਾ ਮਹਾਰਾਜ, ਸੈਂਕੜੇ ਸਾਲਾਂ ਤੋਂ 700 ਸਾਲ ਹੋ ਗਏ ਨੇ ਮੈਨੂੰ ਇੱਥੇ ਰਹਿੰਦੇ ਆ। ਕਹਿੰਦਾ 700 ਸਾਲਾਂ ਤੋਂ ਇੱਥੇ ਰਹਿੰਦਾ, ਸਾਤ ਸਹਿ 700 ਸਾਲ ਹੋ ਗਏ, ਪ੍ਰੇਤਾਂ ਦੀਆਂ ਉਮਰਾਂ ਵੀ ਲੰਬੇੜੀਆਂ ਹੁੰਦੀਆਂ। ਕਹਿੰਦਾ ਜੀ ਇੰਨੇ ਲੰਮੇ ਸਾਲ ਤੋਂ ਮੈਂ ਇੱਥੇ ਰਹਿ ਰਿਹਾ, ਇੱਥੇ ਮੇਰੀ ਭਰੀ ਪ੍ਰਕਾਰ ਨਾਲ ਗੁਜਰਾਨ ਚੱਲ ਰਹੀ ਹੈ।
ਫਿਰ ਕਹਿਲੂਰ ਦੂਣੇ ਸਾਰੇ,
ਮਹਾਰਾਜ ਜੀ ਕਹਿਲੂਰ ਇਲਾਕੇ ਦੀ ਜਿਹੜੀ ਇਹ ਪਹਾੜਾਂ ਦੀ ਦੂਣ ਹੈ, ਜਿੱਥੇ ਜਿੱਥੇ ਤੁਸੀਂ ਇਹ ਨਗਰ ਵਸਾਣਾ ਚਾਹੁੰਦੇ ਹੋ,
ਵਿਚਰੋ ਸਭ ਚੱਲ ਕਰੋ ਆਰੇ।
ਮੈਂ ਇਸੇ ਦੂਣ ਵਿੱਚ ਹੀ ਵਿਚਰਦਾ, ਇੱਥੇ ਹੀ ਰਹਿੰਦਾ, ਤੇ ਇਸ ਸਾਰੀ ਦੂਣ ਵਿੱਚ ਵਿਚਰ ਕੇ ਮੈਂ ਆਪਣਾ ਆਹਾਰ ਕਰਦਾ, ਭੋਜਨ ਕਰਦਾ, ਆਪ ਵੀ ਆਪਣਾ ਪੇਟ ਭਰਦਾ ਤੇ ਆਪਣੇ ਟੱਬਰ ਦਾ ਪੇਟ ਭਰਦਾ ਹਾਂ।
ਭਈ ਚਿੰਤ ਜਬ ਤੁਮ ਆਏ, ਸ਼ੁੱਧ ਤ੍ਰੈਤ ਲਾਗੇ ਦੁੱਖ ਪਾਏ।
ਮਹਾਰਾਜ ਜੀ ਜਦੋਂ ਦੇ ਤੁਸੀਂ ਆਏ ਹੋ ਉਦੋਂ ਦੀ ਮੈਨੂੰ ਚਿੰਤਾ ਹੋ ਗਈ ਹੈ, ਕਿਉਂਕਿ ਸਾਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ, ਉਦੋਂ ਦੇ ਅਸੀਂ ਭੁੱਖੇ ਮਰ ਰਹੇ। ਨਹੀਂ ਤਾਂ ਮਹਾਰਾਜ ਲੋਕਾਂ ਦੇ ਕੋਲੋਂ ਦਾ ਕੇ ਉਹਨਾਂ ਦਾ ਖੂਨ ਚੂਸ ਲੈਂਦੇ ਸੀ। ਮਹਾਰਾਜ ਉਹਨਾਂ ਦੇ ਘਰ ਚ ਜੋ ਅੰਨ ਪਾਣੀ ਹੁੰਦਾ ਸੀ ਉਹਦੇ ਵਿੱਚੋਂ ਆਪਣਾ ਹਿੱਸਾ ਖਾ ਲੈਂਦੇ ਸੀ, ਏਦਾਂ ਸਾਡਾ ਵਰਤਾਰਾ ਚੱਲਦਾ ਸੀ। ਪਰ ਜਦੋਂ ਦੇ ਤੁਸੀਂ ਆਏ ਉਦੋਂ ਦੇ ਅਸੀਂ ਚਿੰਤਤ ਹਾਂ, ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਭੁੱਖ ਸਤਾ ਰਹੀ ਆ, ਉਸ ਦਿਨ ਦੀ ਅਸੀਂ ਭੁੱਖ ਨਾਲ ਮਰਨ ਕੇ ਦੁੱਖ ਪਾ ਰਹੇ ਹਾਂ।
ਇਸ ਕਾਰਨ ਤੇ ਆਇਓ ਤੀਰ,
ਇਸ ਕਰਕੇ ਮਹਾਰਾਜ ਜੀ ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ।
ਤੁਮਨੇ ਤਰਸੇ ਰਹੇ ਤਰ ਤੀਰ,
ਮੈਂ ਤਾਂ ਆਇਆ ਸੀ ਵੀ ਤੁਹਾਨੂੰ ਡਰਾਵਾਂਗਾ, ਪਰ ਮਹਾਰਾਜ ਜੀ ਤੁਸੀਂ ਡਰੇ ਨਹੀਂ, ਤੁਸੀਂ ਧੀਰਜ ਧਾਰਨ ਕਰਕੇ ਬੈਠੇ ਰਹੇ ਅਡੋਲ।
ਇਕ ਬਾਣ ਮਾਰਤ ਮਨ ਜਾਣੇ,
ਮਹਾਰਾਜ ਮੈਂ ਵੇਖਿਆ ਵੀ ਤੁਸੀਂ ਤਾਂ ਬਾਣ ਚਲਾ ਦੇਣਾ ਸੀ ਮੇਰੇ ਤੇ, ਤੀਰ ਚਲਾ ਕੇ ਮੈਨੂੰ ਮਾਰ ਦੇਣਾ ਸੀ।
ਕਰਾਮਾਤ ਜੁਤ ਗੁਰੂ ਮਹਾਨੇ,
ਮੈਂ ਜਾਣ ਲਿਆ ਕਿ ਤੁਸੀਂ ਕਰਾਮਾਤਾਂ ਦੇ ਸਹਿਤ ਹੋ, ਤੁਸੀਂ ਅਜਮਤਾਂ ਦੇ ਮਾਲਕ ਹੋ, ਸਾਰੀਆਂ ਸ਼ਕਤੀਆਂ ਤੁਹਾਡੇ ਅਧੀਨ ਨੇ, ਤੁਹਾਡੇ ਤਾਬਿਆਂ ਨੇ। ਮਹਾਰਾਜ ਜੀ ਜੇ ਮੈਂ ਅੱਗੋਂ ਨਾ ਨਿਮਦਾ ਤੇ ਤੁਸੀਂ ਮਾਰ ਹੀ ਦੇਣਾ ਸੀ, ਤੇ ਮਹਾਰਾਜ ਜੀ ਜੇ ਤੁਸੀਂ ਅੱਗੋਂ ਨਾ ਤੁਸੀਂ ਅੱਗੋਂ ਨਿਡਰ ਹੋ ਕੇ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਮੈਂ ਉਹਨੂੰ ਮਾਰ ਦੇਣਾ ਸੀ, ਉਹਦੇ ਪ੍ਰਾਣ ਕੱਢ ਦੇਣੇ ਸਨ।
ਕਰਤ ਨਗਰ ਕੇ ਨਰਨ ਉਜਾੜ,
ਮਹਾਰਾਜ ਮੈਂ ਇਹ ਨਗਰ ਦੇ ਲੋਕਾਂ ਦਾ ਉਜਾੜ ਕਰਦਾ, ਇਹਨਾਂ ਨੂੰ ਉਜਾੜਦਾ ਹਾਂ।
ਅਤ ਸਮਰੱਥ ਜੁਤ ਜਬੈ ਪਛਾਨੇ,
ਮਹਾਰਾਜ ਮੈਂ ਤੁਹਾਨੂੰ ਸਮਰੱਥਾ ਸਹਿਤ ਵੇਖਿਆ ਕਿ ਤੁਸੀਂ ਤਾਂ ਸਮਰੱਥਾ ਦੇ ਮਾਲਕ ਹੋ, ਸਾਰੀ ਸ਼ਕਤੀ ਤੁਹਾਡੇ ਅਧੀਨ ਹੈ।
ਅੱਜ ਗਿਣਤੀ ਸਭ ਬੇਨਤੀ ਠਾਨੇ,
ਮੈਂ ਸਾਰੀਆਂ ਗਿਣਤੀਆਂ ਛੱਡ ਕੇ ਤੁਹਾਡੇ ਕੋਲ ਬੇਨਤੀ ਕੀਤੀ ਹੈ ਕਿ ਮਹਾਰਾਜ ਇੱਥੇ ਮੇਰਾ ਵਸੇਬਾ ਰਹਿਣ ਦਿਓ, ਤੁਸੀਂ ਕਿਤੇ ਹੋਰ ਜਾ ਕੇ ਆਪਣਾ ਨਗਰ ਵਸਾ ਲਵੋ।
ਹੱਸ ਕੇ ਖਰੋ ਕੰਪ ਤਨ ਕਰਤਾ,
ਏਦਾਂ ਕਹਿ ਕੇ ਜਿਹੜਾ ਦੈਂਤ ਸੀ ਮਾਖੋ, ਇਹਨੇ ਹੱਥ ਜੋੜੇ ਨਾਲੇ ਕੰਬੀ ਜਾਂਦਾ ਡਰ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਆਇਆ, ਡਰਾਉਣ ਸੀ ਡਰ ਰਿਹਾ ਆਪ, ਹੱਥ ਜੋੜ ਕੇ ਕੰਬੀ ਜਾਂਦਾ ਮਹਾਰਾਜ ਜੀ ਦੇ ਸਨਮੁਖ ਖੜਾ ਹੋਇਆ।
ਸੈਲ ਜੋ ਸੁਰਮੇ ਕੀ ਸੰਸਰਤਾ,
ਏਦਾਂ ਇਹਦਾ ਸਰੀਰ ਲੱਗਦਾ ਜਿਵੇਂ ਸੁਰਮੇ ਦਾ ਪਹਾੜ ਖੜਾ ਹੋਵੇ, ਏਡਾ ਉੱਚਾ ਲੰਮਾ ਸਰੀਰ ਹੈ ਦੈਂਤ ਦਾ। ਕਹਿੰਦੇ ਮਾਨੋ ਜਿਵੇਂ ਸੁਰਮੇ ਦਾ ਪਹਾੜ ਖੜਾ ਹੋਵੇ,
ਮਾਨੋ ਸ਼ਿਆਮ ਕਣ ਦਾਂਤ ਨਿਕਾਰੇ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸ਼ਿਆਮ ਘਣ ਉਹਨੇ ਆਪਣੇ ਦੰਦ ਕੱਢੇ ਹੋਏ ਨੇ, ਏਦਾਂ ਦੇ ਦੰਦ, ਕਹਿੰਦੇ ਦੰਦ ਮੂੰਹ ਦੇ ਵਿੱਚ ਚਿੱਟੇ ਨੇ, ਰੰਗ ਕਾਲਾ ਸ਼ਾਹ ਤੇ ਦੰਦ ਵਿੱਚ ਚਮਕਦੇ ਨੇ, ਏਦਾਂ ਨਜ਼ਰ ਆਉਂਦੇ ਨੇ।
ਬੱਲਾ ਕਾਬਿਸ ਨਿਆਰੇ,
ਕਹਿੰਦੇ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ ਕਾਲੇ ਰੰਗ ਦੇ ਬੱਦਲਾਂ ਵਿੱਚ, ਏਦਾਂ ਇਹਦੇ ਦੰਦ ਦਿਸਦੇ ਨੇ।
ਸੁਣ ਕਰ ਸਤਿਗੁਰ ਤੇਗ ਬਹਾਦਰ, ਕਰੂਰ ਬਾਕ ਤੇ ਕਰਤ ਅਨਾਦਰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਮਾਖੋ ਦੈਂਤ ਦੀ ਇਹ ਗੱਲ ਸੁਣੀ, ਮਹਾਰਾਜ ਜੀ ਨੇ ਫਿਰ ਵੀ ਇਹਨੂੰ ਕਰੂਰ ਸ਼ਬਦਾਂ ਨਾਲ ਹੀ ਬਚਨ ਕਹੇ, ਇਹਨੂੰ ਮਹਾਰਾਜ ਸੱਚੀ ਪਾਤਸ਼ਾਹ ਨੇ ਇਹਦੇ ਤੇ ਦਇਆ ਨਹੀਂ ਕੀਤੀ, क्योंकि बड़ी भयानक आत्मा है, लोगों नूं तंग करदा सी, बहुत सारे लोगों नूं उजाड़दा सी, परेशान करदा सी। तो सतगुरु सच्चे पातशाह सारिआं नूं सुखी वसाणा चाहुंदे ने। तो महाराज सच्चे पातशाह जी उस वेले वीर रस विच ही ने हले, ते महाराज जी वीर रस विच ही बोले,
चलियो जाओ अब रो नहीं आ।
महाराज जी वीर रस जी बोले, कहिंदे चला जा इत्थों हुण, तूं सानूं भेजणा चाहुंदा, असि यह नगर वसाया, तू आप जाण दी बजाय सानू कहण आया भी असि टुर जाइए, चला जाए जगह छड के, साडा नगर है। जा किसे होर जगह ते जाके बस, जे रहना ते किसे होर जगह ते जाके अपना निवास कर ले।
सुन कर सतगुर तेग बहादुर, क्रूर बात ते कर अनादर, चलियो जावो रो नहिया, अपर थान बसे उर प्रिया।
महाराज कहंदे जगह छड के चला जा, होर जगह ते जिथे तेरा मन करे उथे जाके निवास कर, इथे हुण असि तेनू नहीं रहन देना।
इस थल गुरकुल अचल बसेगे।
महाराज जी कहंदे इथे गुरु दी कुल वसेगी, ए जेड़ा नगर है ना आनंदपुर साहब, इथे तां हुण गुरु दी कुल वसेगी, गुरु दी कुल अचल रहेगी।
बिघन अनेकन तुरत नसेगे,
अनेक प्रकार दे जेड़े बिघन ने सारे नस जाणगे, इथे गुरु कुल नूं वसदिआं किसे प्रकार दे बिघन दी समस्या नहीं आवेगी।
ओए है राज प्रताप हमारा, आवे संगत वार ना पारा।
साडा राज ते प्रताप होवेगा, माखो दैंत, इथे साडा राज प्रताप होवेगा ते बेअंत संगत आउणगी, इनिया संगत आउणगियां भी वार पार ही नहीं होवेगा कि किनिया क संगत इथे आईया ते गईया ने।
तुम समकीम होए रिहाशना,
जे तेरे वर्गा इथे आके बंदा रहेगा, तेरे वर्गा दानव जिथे संगत आएगी उथे जे तेरे वर्गा कोई आके रहेगा।
अब चल जाओ मन मन आयत,
फिर संगत नु भी परेशानी होवेगी, इस करके साडी आग्या है ते साडी आग्या मन के तू इथों अपनी रहायश चुक, अपना टब्बर परिवार जिन्ना तेरा इथे है उन्हां सारिआं नूं अपने नाल लै के चला जा।
अपर मलेछन के गन देश, तैं बस कर गुजरान विशेष।
गुरु नगरी च तेरा की काम है, जाके किसे तुरक मलेछ दे पिंड जिथे तुरक राज करदे ने, जेड़े किसे नगर विच तुरक दा राज आ उथे जाके वासा कर, उथे जाके तू अपना प्रवेश कर।
यहां जंग बड़ परे पवाड़े,
आने वाले समय च इथे तां बड़े बड़े जंग युद्ध होने ने, बड़े अखल पवाड़े बचने हन।
दल जुटे कर अदके अखाड़े,
दल जुटणगे दोहां पासों फौजां जुटणगियां, बड़े बड़े भयानक युद्ध होणगे, इथे अखाड़े रचे जाणगे।
तुझको बने गमन इस काला,
तेरा नहीं इथे रहना बनदा, तू इथे की करना, तू ए नगर छड के जिथे तुरकां दा नाराज है, जिथे तुरक रहिंदे ने उथे मलेच्छां दे देश विच चला जा।
ना तां संकट को लै विसाला,
जे ना गया ते फिर तेनू बड़ा संकट पौना पवेगा, तेनू बड़ा डाढ़ा दुख पौना पवेगा।
सुन माखो तब जोरत हाथ, करना करो पुछक गुरनाथ।
माखो ने हाथ जोड़े कहिंदा पातशाह मेरी वेरी इन्ने निर्दयी ना बनो, मेरे ते कोई दया भी करो, महाराज इन्ने कठोर ना होवो, मेरे ते महाराज कुछ करना कर दियो, दया कर दियो।
मेरो नाम कहे अर सुने,
महाराज आखिरकार मेरा नगर है, घटो घट इथे मेरा ना ता कहा जावे, तुसी ता ना ही बदल दिता, इथे मेरा ना कहा जावे ते सुनिया जावे।
मेरो नाम कह अर सुने, वित्तो जगत चाहे अस मने,
संसार च विद्वत होवां, मेरे भी मन दी ये चाहना है।
पुर मैं जिम मेरो हुए नाम, कर भी उचित तथा सुख धाम।
महाराज तुहाडे इस नगर विच मेरा भी नाम होवे, ਕੋਈ ਇਹੋ ਜਿਹਾ ਉਚਿਤ ਕੰਮ ਆਪ ਜੀ ਕਰੋ।
ਬਿਨ ਕਹਿ ਬਿਨਤੀ ਕੀ ਨ ਮਾਨੇ।
ਏਦਾਂ ਇਹਨੇ ਸਤਿਗੁਰਾਂ ਨੂੰ ਬੜੇ ਤਰਲੇ ਤੇ ਮਿੰਨਤਾਂ ਕੀਤੀਆਂ।
ਸਤਿਗੁਰ ਸੁਣ ਕਰ ਸਤਿਗੁਰ ਕਰਨਾ ਠਾਨੀ।
ਸੁਣ ਕੇ ਮਹਾਰਾਜ ਜੀ ਵੀ ਦਇਆ ਦੇ ਘਰ ਚ ਆ ਗਏ। ਜਦੋਂ ਇਹਨੇ ਬੇਨਤੀਆਂ ਕੀਤੀਆਂ, ਮਹਾਰਾਜ ਜੀ ਵੀ ਰਹਿਮ ਦੇ ਘਰ ਵਿਚ ਆ ਗਏ।
ਜਿਤਕ ਭੂਪ ਜਿਤ ਮਨ ਜੇ ਪਹਾੜੀ।
ਮਹਾਰਾਜ ਜੀ ਕਹਿੰਦੇ ਸੁਣ ਫਿਰ ਮਾਖੋ, ਜਿੰਨੇ ਇੱਥੇ ਰਾਜੇ ਰਹਿੰਦੇ ਨੇ ਪਹਾੜੀ ਤੇ ਜਿਹੜੇ ਪਹਾੜੀ ਲੋਕ ਨੇ ਉਹਨਾਂ ਦੇ,
ਹਰ ਹਿੰਦੂ ਜੋ ਦੇਸ਼ ਮਝਾੜੇ,
ਜਿਹੜੇ ਇੱਥੇ ਇਸ ਪਹਾੜੀ ਇਲਾਕਿਆਂ ਵਿਚ ਹਿੰਦੂ ਲੋਕ ਰਹਿੰਦੇ ਨੇ, ਜਿਹੜੇ ਪਹਾੜੀ ਰਿਆਸਤਾਂ ਦੇ ਰਾਜਿਆਂ ਨੂੰ ਰਾਜੇ ਮੰਨਦੇ ਨੇ,
ਅਮਰੋ ਸਿੱਖ ਸੇਵਕ ਜੇ ਨਹੀਂ,
ਜਿਹੜੇ ਸਾਡੇ ਸਿੱਖ ਨਹੀਂ, ਜਿਹੜੇ ਸਾਡੇ ਸੇਵਕ ਨਹੀਂ ਹਨ,
ਪੰਥ ਕੋ ਗਮ ਨੈ ਮਾਈ,
ਜਿਹੜੇ ਹੋਰ ਹੋਰ ਪੰਥਾਂ ਦੇ ਪਾਂਧੀ ਨੇ, ਪੱਥਰਾਂ ਮੂਰਤੀਆਂ ਨੂੰ ਪੂਜਣ ਵਾਲੇ ਨੇ,
ਸੋ ਸਭ ਤੋਏ ਨਾਮ ਪਰ ਕੈ ਮਾਖੋ ਵਾਲ ਆਨੰਦਪੁਰ ਲੈ।
ਉਹ ਜਿਹੜੇ ਸਾਰੇ ਲੋਕ ਨੇ ਰਾਜੇ ਤੇ ਉਹਨਾਂ ਦੀ ਪਰਜਾ, ਪਹਾੜੀ ਲੋਕ ਜਿਹੜੇ ਬੁੱਤਾਂ ਨੂੰ ਮੂਰਤੀਆਂ ਨੂੰ ਪੂਜਣ ਵਾਲੇ, ਉਹ ਇਸ ਨਗਰ ਨੂੰ ਮਾਖੋਵਾਲ ਨਾਂ ਦੇ ਨਾਂ ਨਾਲ ਕਿਹਾ ਜਾ, ਇਹਨੂੰ ਮਾਖੋਵਾਲ ਕਿਹਾ ਕਰਨਗੇ। ਸਾਡੇ ਸਿੱਖ ਨਹੀਂ, ਸਾਡੇ ਸਿੱਖ ਤਾਂ ਆਨੰਦਪੁਰ ਸਾਹਿਬ ਹੀ ਕਹਿਣਗੇ। ਕਹਿੰਦੇ ਜਿਹੜੇ ਤੁਹਾਡੇ ਪਹਾੜੀ ਲੋਕ ਨੇ, ਉਹ ਜਿਹੜੇ ਪਹਾੜੀ ਲੋਕ ਨੇ ਤੇਰੇ ਨਾਂ ਤੇ ਇਸ ਨਗਰ ਦਾ ਨਾਂ ਲਿਆ ਕਰਨਗੇ, ਇਹਨੂੰ ਮਾਖੋਵਾਲ ਕਿਹਾ ਕਰਨਗੇ।
ਇਮ ਸੰਗਿਆ ਇਸ ਪੁਰ ਕੀ
ਹੋਏ, ਇਸ ਸੰਗਿਆ ਵਾਚ ਕੇ ਨਾਂ ਨਗਰ ਦਾ ਉਹਨਾਂ ਪਹਾੜੀ ਲੋਕਾਂ ਦੀ ਜ਼ੁਬਾਨ ਤੇ ਹੋਵੇਗਾ।
ਨਰ ਨਾਰੀ ਪਾਖੇ ਸਭ ਕੋਈ,
ਜਿੰਨੇ ਪਹਾੜੀ ਨਰ ਨਾਰੀਆਂ ਨੇ ਉਹ ਮਾਖੋਵਾਲ ਹੀ ਕਿਹਾ ਕਰਨਗੇ।
ਜਗਤ ਵਿਖੇ ਤੋ ਨਾਮ,
ਇਹਦਾ ਤੇਰਾ ਨਾਮ ਵੀ ਜਗਤ ਵਿਚ ਵਿਦਤ ਹੋਵੇਗਾ, ਪ੍ਰਗਟ ਹੋਵੇਗਾ।
ਸੈ ਨਗਰ ਸਾਲੇ ਬਰਾਮ,
ਇੱਥੇ ਬੜਾ ਸੋਹਣਾ ਨਗਰ ਵਸੇਗਾ, ਸੁੰਦਰ ਨਗਰ ਵਸੇਗਾ।
ਸੁਣ ਤੋ ਬਾਕ ਕੋ ਜਿਮ ਗੁਰ ਪਾਖਿਓ, ਅਰਖਤ ਹੋਏ ਮਾਖੋ ਨੈ ਮਾਖਿਓ।
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਖੋ ਬੜਾ ਖੁਸ਼ ਹੋਇਆ, ਚਲੋ ਮੇਰੇ ਨਾਂ ਨਾਲ ਨਗਰ ਵਸ ਗਿਆ, ਮੇਰਾ ਨਾਂ ਵੀ ਲਿਆ ਜਾਇਆ ਕਰੇਗਾ, ਮੇਰਾ ਨਾਂ ਵੀ ਪ੍ਰਸਿੱਧ ਹੋਵੇਗਾ। ਖੁਸ਼ ਹੋਇਆ ਉਸ ਵੇਲੇ ਮਾਖੋ ਦੈਂਤ,
ਪੂਜਣ ਲੱਗਿਓ ਦੇਸ਼ ਅਬ ਕੌਣ,
ਫਿਰ ਪੁੱਛਣ ਲੱਗਾ, ਕਹਿੰਦਾ ਮਹਾਰਾਜ ਇਹ ਜਗ੍ਹਾ ਤਾਂ ਮੈਂ ਹੁਣ ਛੱਡ ਦਿੰਨਾ, ਪਰ ਕਿਰਪਾ ਕਰਕੇ ਦੱਸੋ ਵੀ ਮੈਂ ਜਾਵਾਂ ਕਿੱਥੇ।
ਬਸੋ ਜਾਏ ਕਰਕੇ ਨਿਜ ਪੌਣ,
ਕਿੱਥੇ ਜਾ ਕੇ ਆਪਣਾ ਘਰ ਬਣਾ ਕੇ ਨਿਵਾਸ ਕਰਾਂ, ਨਵੀਂ ਥਾਂ ਕਿਹੜੀ ਲੱਭਾਂ।
ਆਪ ਬਤਾਓ ਸੋ ਇਸ ਥਾਨਾ, ਕਰ ਬੰਧਨ ਪਦ ਠਾਨ ਤੋਂ ਪਿਆਨਾ।
ਅੱਜ ਤੁਸੀਂ ਆਪ ਕਰ ਮੈਨੂੰ ਕਿਰਪਾ ਕਰਕੇ ਜਗ੍ਹਾ ਦੱਸ ਦਿਓ, ਮੈਂ ਤੁਹਾਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਆਪਣੇ ਟੱਬਰ ਸਮੇਤ, ਆਪਣੇ ਲਾਣੇ ਬਾਣੇ ਸਮੇਤ, ਮਹਾਰਾਜ ਜੀ ਮੈਂ ਉੱਥੇ ਹੀ ਚਲਾ ਜਾਵਾਂਗਾ ਜਿੱਥੇ ਕਹੋਗੇ।
ਸਭ ਸਤਿਗੁਰ ਹਿੱਤ ਤਾਏ ਵਿਚਾਰਾ,
ਮਹਾਰਾਜ ਜੀ ਨੇ ਇਹਦਾ ਹਿੱਤ ਵਿਚਾਰਿਆ, ਵੀ ਫਿਰ ਜਾ ਕੇ ਮਹਾਰਾਜ ਜੀ ਦੇ ਦਇਆ ਕੀਤੀ ਤੇ ਇਹਦਾ ਹਿੱਤ ਵਿਚਾਰਿਆ।
ਰੱਖਿਓ ਭਵਿੱਖਤ ਜੋ ਇਹ ਸਾਰਾ,
ਮਹਾਰਾਜ ਜੀ ਨੇ ਭਵਿੱਖਤ ਬਾਰੇ ਵੀ ਜਾਣਿਆ ਵੀ ਆਉਣ ਵਾਲੇ ਸਮੇਂ ਚ ਕੀ ਵਰਤਣਾ।
ਕਹਿਓ ਬਾਕ ਮਾਖੋ ਸੰਗ ਫੇਰ, ਬਸਿਓ ਚੈ ਜੋ ਕਾਲ ਬਦੇਰ।
ਮਹਾਰਾਜ ਜੀ ਕਹਿੰਦੇ ਫਿਰ ਭਾਈ ਮਾਖੋ ਸੁਣ, ਜੇ ਤੂੰ ਲੰਮੇ ਸਮੇਂ ਲਈ ਰਹਿਣਾ ਚਾਹੁੰਦਾ, ਕਿਉਂਕਿ ਜੇ ਕਿਸੇ ਹੋਰ ਨਗਰ ਚ ਚਲਾ ਗਿਆ ਜਿੱਥੇ ਸਾਡੇ ਅੰਸ ਵੰਸ ਵਾਲੇ ਸਾਡੇ ਗੁਰਤਾ ਗੱਦੀ ਦੇ ਮਾਲਕ ਜਾਣਗੇ, ਫਿਰ ਤੈਨੂੰ ਉੱਥੋਂ ਛੱਡਣਾ ਪਏਗਾ। ਇਸ ਕਰਕੇ ਜੇ ਤੂੰ ਲੰਮੇ ਸਮੇਂ ਤੱਕ ਰਹਿਣਾ ਚਾਹੁੰਦਾ ਹੈ ਕਿਸੇ ਜਗ੍ਹਾ ਤੇ,
ਬਿਨ ਚਿੰਤਾ ਚਿਤ ਸਹਿਤ ਕੁਟੰਬ, ਬਿਰਧ ਜੀਵ ਕਾ ਧਾਰ ਅਲੰਬ।
ਚਿੰਤਾ ਤੋਂ ਆਪਣੇ ਕੁਟੰਬ ਸਮੇਤ ਬਿਰਧ ਅਵਸਥਾ ਤੱਕ ਤੂੰ ਅਲੰਬ ਆਸਰਾ ਧਾਰਨ ਕਰਕੇ ਰਹਿਣਾ ਚਾਹੁੰਦਾ ਹੈ।
ਦੇਸ਼ ਬਾਮਨੀ ਤੁਰਕਨ ਕੇਰੇ, ਪਾਸੈ ਪੁਰੀ ਸਰਹੰਦ ਬਦੇਰੇ।
ਜਿਹਨੂੰ ਬਾਵਨੀ ਦੇਸ਼ ਕਹਿੰਦੇ ਨੇ, 52 ਪਰਗਣਿਆਂ ਦਾ ਬੜਾ ਵੱਡਾ ਇਲਾਕਾ, ਜਿਹਨੂੰ ਬਾਵਨੀ ਸਰਹੰਦ ਕਹਿੰਦੇ ਨੇ, ਜੋ ਬੜੀ ਵੱਡੀ ਸਰਹੰਦ ਨਗਰੀ ਵਸਦੀ ਹੈ।
ਪਾਸੈ ਪੁਰੀ ਸਰਹੰਦ ਬਦੇਰੀ, ਤਾਂ ਜਾਏ ਸੁਖ ਸਾਥ ਬਸੀ ਜੈ, ਗਨ ਗ੍ਰਾਮਨ ਮੈਂ ਜੀਵਾ ਕੀ ਜੈ।
ਜਿੱਥੇ ਸਰਹੰਦਪੁਰੀ ਵਸਦੀ ਹੈ ਬਾਵਨੀ, ਉਥੇ ਜਾ ਕੇ ਤੂੰ ਆਪਣਾ ਨਿਵਾਸ ਕਰ ਲੈ ਜੇ ਲੰਮੇ ਸਮੇਂ ਤੱਕ ਰਹਿਣਾ। ਜੇ ਤੂੰ ਦੀਰਘ ਸਮੇਂ ਤੱਕ ਰਹਿਣਾ ਚਾਹੁੰਦਾ ਤੇ ਫਿਰ ਸਰਹੰਦ ਜਾ ਕੇ ਆਪਣਾ ਵਾਸਾ ਕਰ ਲੈ, ਉਥੇ ਜਾ ਕੇ ਤੂੰ ਆਪਣਾ ਪਰਿਵਾਰ ਦੀ ਉਪ ਜੀਵਿਕਾ ਚਲਾ, ਆਪਣੀ ਜੀਵਿਕਾ ਚਲਾ।
ਸੁੱਕੇ ਹਰੇ ਖੇਤ ਹੈ ਜੋ,
ਉੱਥੇ ਜਿਹੜੇ ਸੁੱਕੇ ਹਰੇ ਖੇਤ ਹਨ,
ਸਭ ਕੀ ਲਿਓ ਪੱਚ ਕਰ ਦਿਓ,
ਜਾ ਕੇ ਸਾਰਿਆਂ ਦੀਆਂ ਫਸਲਾਂ ਪੱਛ ਲੈ, ਜੋ ਖਾਣਾ ਖਾਈ ਜਾ ਉੱਥੇ।
ਅੱਛੋ ਦੇਸ਼ ਕਰੇ ਗੁਜ਼ਰਾਨਾ,
ਬੜਾ ਅੱਛਾ ਦੇਸ਼ ਹੈ ਉੱਥੇ, ਬੜੀ ਬਾਵਲੀ ਸਰਹੰਦ। ਕਿਤੇ ਕਿਸੇ ਸਮੇਂ ਸਰਹੰਦ ਬੜਾ ਵੱਡਾ 52 ਪਰਗਣਿਆਂ ਦਾ ਇਲਾਕਾ ਸੀ, ਬੜੀ ਵੱਡੀ ਰਾਜਧਾਨੀ ਸੀ ਸਰਹੰਦ। ਹੁਣ ਤਾਂ ਛੋਟਾ ਜਿਹਾ ਸੁੰਗੜ ਕੇ ਸ਼ਹਿਰ ਰਹਿ ਗਿਆ। ਜਦੋਂ ਮਹਾਰਾਜ ਜੀ ਦੀ ਕਰੋਪੀ ਹੋਈ, ਕਹਿੰਦੇ ਉੱਥੇ ਜਾ ਕੇ ਰਹਿ, ਜਿੰਨੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਦੇ ਖੇਤਾਂ ਵਿੱਚ ਸੁੱਕੀਆਂ ਹਰੀਆਂ ਫਸਲਾਂ ਜਿੰਨੀਆਂ ਤੈਨੂੰ ਮਿਲ ਜਾਣ, ਜਾ ਕੇ ਖਾ ਜਾ, ਪੱਕ ਜਾ।
ਸੁਣੋ ਧੂਰੇ ਤਕੀਨ ਮਖਾਨਾ,
ਇਹ ਤੇਰੇ ਹਿੱਤ ਵਾਸਤੇ ਤੈਨੂੰ ਅਸੀਂ ਦੱਸਿਆ ਹੈ।
ਪ੍ਰਥਮੈ ਬਾਤ ਹੋਏ ਤੈ ਤੇਰਾ,
ਪਹਿਲਾਂ ਉੱਥੇ ਤੇਰਾ ਵਾਸਾ ਹੋਵੇਗਾ, ਪਹਿਲਾਂ ਤੂੰ ਜਾ ਕੇ ਉੱਥੇ ਵਸੇਗਾ।
ਕਿਤ ਕਾਲ ਬੀਤੈ ਲਿਓ ਹੀਰਾ,
ਉੱਥੇ ਰਹਿੰਦਿਆਂ ਜਦੋਂ ਤੈਨੂੰ ਕੁਝ ਸਾਲ ਬੀਤ ਜਾਣਗੇ,
ਤੈ ਆਵੇ ਜਬ ਜਾਤ ਤਿਹਾਰੇ, ਬਸੈ ਬਠਿੰਡੇ ਕੇ ਜੋ ਮਝਾਰੇ,
ਫਿਰ ਅਸੀਂ ਦਸਵੇਂ ਜਾਮੇ ਚ ਉੱਥੇ ਤੇਰੀ ਬਰਾਦਰੀ ਦੇ ਹੋਰ ਵੀ ਬੰਦੇ ਭੇਜਾਂਗੇ, ਹੋਰ ਵੀ ਦੈਂਤ ਭੇਜਾਂਗੇ ਜਿਹੜੇ ਬਠਿੰਡੇ ਚ ਰਹਿੰਦੇ ਨੇ। ਬਠਿੰਡੇ ਚ ਕਿਲੇ ਚ ਰਹਿੰਦਾ ਸੀ ਮਾਖਾ ਦੈਂਤ, ਕਾਣਾ ਦੈਂਤ, ਅੱਖ ਤੋਂ ਕਾਣਾ ਸੀ ਇਹ, ਉਹ ਸੀ ਜਿਹਨੂੰ ਗੋਇੰਦਵਾਲ ਸਾਹਿਬ ਤੋਂ ਜਦੋਂ ਮਹਾਰਾਜ ਜੀ ਨੇ ਕੱਢੇ ਨੇ ਨਾ ਭੂਤ ਪ੍ਰੇਤ, ਉਹ ਇੱਥੇ ਆ ਕੇ ਇੱਕ ਦੀ ਅੱਖ ਕਾਣੀ ਹੋ ਗਈ ਸੀ, ਅੱਖ ਚ ਤੀਲਾ ਲੱਗਾ ਸੀ, ਪਿੱਛੇ ਕਥਾ ਆਈ ਸੀ। ਮਹਾਰਾਜ ਜੀ ਕਹਿੰਦੇ ਵੀ ਉਹ ਵੀ ਆਏਗਾ, ਪਹਿਲਾਂ ਤੂੰ ਜਾ ਕੇ ਉੱਥੇ ਬਸ, ਫਿਰ ਤੇਰੀ ਜਾਤ ਦੇ ਜਿਹੜੇ ਤੇਰੀ ਬਰਾਦਰੀ ਦੇ ਭਾਈਚਾਰੇ ਦੇ ਹੋਰ ਬੰਦੇ ਬਠਿੰਡੇ ਰਹਿੰਦੇ ਨੇ ਪ੍ਰੇਤ, ਉਹ ਵੀ ਫਿਰ ਤੇਰੇ ਕੋਲ ਭੇਜ ਦਿਆਂਗੇ, ਉਹ ਵੀ ਤੇਰੇ ਕੋਲ ਹੀ ਰਹਿਣਗੇ।
ਏਕ ਆਂਖ ਜਿਸ ਕੀ ਬਲਵੰਤਾ,
ਉਹ ਆਵੇਗਾ ਤੇਰੇ ਕੋਲ, ਉਹਦੀ ਨਿਸ਼ਾਨੀ ਹੋਵੇਗੀ, ਉਹਦੀ ਇੱਕ ਅੱਖ ਹੋਵੇਗੀ, ਉਹ ਕਾਣਾ ਹੋਵੇਗਾ।
ਸੋ ਸੰਮਤ ਕੋ ਵਾਸ ਕਰੰਤਾ,
ਉਹ 100 ਸਾਲਾਂ ਤੋਂ ਉੱਥੇ ਵਾਸ ਕਰ ਰਿਹਾ ਬਠਿੰਡੇ ਚ।
ਕਿਸੇ ਦੁਰਗ ਤੇ ਨਿਕਾਸੇ ਕਰੇ ਪਛਾਵਨ ਸੋ ਤੁਝ ਪਾਸੇ,
ਉਹਨੂੰ ਅਸੀਂ ਉੱਥੋਂ ਬਠਿੰਡੇ ਦੇ ਕਿਲੇ ਚੋਂ ਕੱਢਾਂਗੇ, ਤੇ ਉਥੋਂ ਕੱਢ ਕੇ ਉਹਨੂੰ ਤੇਰੇ ਕੋਲ ਭੇਜਾਂਗੇ, ਤੇਰੇ ਪਾਸ ਭੇਜਾਂਗੇ, ਉਹਨੂੰ ਵੀ ਤੂੰ ਹੀ ਆਪਣੇ ਕੋਲ ਸੰਭਾਲ ਲਈ।
ਬਸ ਕੁਟੰਬ ਕੋ ਲੈ ਕਰ ਆਵੇ, ਬੀਚ ਸਰਹੰਦ ਬਸੈ ਸੁਖ ਪਾਵੇ।
ਉਹਦਾ ਵੀ ਬੜਾ ਵੱਡਾ ਟੱਬਰ ਹੈ, ਉਹ ਆਪਣਾ ਬੜਾ ਵੱਡਾ ਟੱਬਰ ਲੈ ਕੇ ਆਏਗਾ ਤੇਰੇ ਕੋਲ, ਤੇ ਸਰਹੰਦ ਦੇ ਵਿਚ ਹੀ ਵਸੇਗਾ, ਇੱਥੇ ਰਹਿ ਕੇ ਸੁਖ ਪਾਵੇਗਾ।
ਜਿਸ ਕੇ ਸੰਗ ਮੇਲ ਕਰ ਰਹੋ,
ਉਹਦੇ ਨਾਲ ਮਿਲ ਜੁਲ ਕੇ ਰਹੀ, ਜਿਹੜਾ ਉਹ ਦੂਜਾ ਵੀ ਭੇਜਾਂਗੇ ਤੇਰੇ ਕੋਲ, ਉਹਦੇ ਨਾਲ ਮੇਲ ਕਰਕੇ ਰਹੀ,
ਰੱਬ ਕੇ ਸਹਿਤ ਬਸੋ ਸੁਖ ਲੋ,
ਸਾਰੇ ਟੱਬਰਾਂ ਸਮੇਤ ਤੁਰਕਾਂ ਦੀ ਉਸ ਨਗਰੀ ਚ ਬਸੋ, ਕਿਉਂਕਿ ਸਰਹੰਦ ਦੀ ਤਾਂ ਜੜ ਹੀ ਨਹੀਂ ਛੱਡਣੀ। ਮਹਾਰਾਜ ਜੀ ਨੇ ਤਾਂ ਬਚਨ ਕਿਹਾ ਸੀ ਵੀ ਸਰਹੰਦ ਦੀ ਇੱਟ ਨਾਲ ਇੱਟ ਬਜਾਉਣੀ ਹੈ। ਹਾਲੇ ਵੀ ਪੁਰਾਣੇ ਸਿੰਘ ਇੱਟਾਂ ਚੁੱਕ ਕੇ ਜਾ ਕੇ ਦਰਿਆ ਚ ਸੁੱਟਦੇ ਨੇ ਸਰਹੰਦ ਚੋਂ, ਜਦੋਂ ਲੰਘ ਕੇ ਜਾਂਦੇ ਨੇ ਉਹਦੀਆਂ ਪੁਰਾਣੀਆਂ ਇੱਟਾਂ ਸਰਹੰਦ ਸ਼ਹਿਰ ਦੀਆਂ ਮਿਲ ਜਾਣ, ਕੁੱਟ ਕੇ ਸੁੱਟ ਕੇ ਆਉਂਦੇ ਵੀ ਇਹਦੀ ਜੜ ਵੀ ਨਹੀਂ ਰਹਿਣ ਦੇਣੀ ਜਿੱਥੇ ਗੁਰੂ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਆਵਣਗੇ, ਉਹਨਾਂ ਦੇ ਨਾਲ ਫਿਰ ਇੱਥੇ ਰਹਿ ਕੇ ਸਾਰੇ ਨਗਰ ਨੂੰ ਤੁਸੀਂ ਉਜਾੜਨ ਦਾ ਕੰਮ ਕਰਨਾ।
ਇਨ ਕਿਰਪਾਲ ਜਬ ਥਾਨ ਬਚਾਇਓ,
ਇਦਾਂ ਮਹਾਰਾਜ ਜੀ ਨੇ ਕਿਰਪਾ ਦੇ ਘਰ ਚ ਆ ਕੇ ਜਦੋਂ ਇਹਨੂੰ ਜਗ੍ਹਾ ਦੱਸੀ,
ਬੰਧਨ ਠਾਨ ਹਿਰਦੇ ਅਰਖਾਇਓ,
ਇਹਨੇ ਮੱਥਾ ਟੇਕਿਆ, ਬੜਾ ਖੁਸ਼ ਹੋਇਆ।
ਲੇ ਕਰਨੇ ਚ ਕੁਟੰਬ ਕੋ ਸਾਥ,
ਆਖਾ ਦੈਂਤ ਆਪਣੇ ਨਾਲ ਵੱਡਾ ਪਰਿਵਾਰ ਨਾਲ ਲੈ ਕੇ ਆਪਣਾ ਚੱਲ ਪਿਆ।
ਸਿਰ ਪਰ ਆਸਮਾਨੀ ਨਾਥ,
ਮਹਾਰਾਜ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ।
ਗਯੋ ਸਿਰਹੰਦ ਵਿਖੇ ਜੈ ਬਾਗ, ਵੱਡੇ ਬ੍ਰਿਛਨ ਕੋ ਕਰ ਅਨੁਰਾਗ।
ਆਇਆ ਇੱਥੇ ਸਰਹੰਦ ਦਾ ਬੜਾ ਵੱਡਾ ਬਾਗ ਸੀ, ਬੜਾ ਸੁੰਦਰ ਬਗੀਚਾ ਸੀ, ਉੱਥੇ ਬਾਗ ਵਿਚ ਆਇਆ ਵੇ ਆਪਣੇ ਟੱਬਰ ਸਮੇਤ, ਉੱਥੇ ਵੱਡੇ ਵੱਡੇ ਦਰਖਤ ਹਨ ਲੱਗੇ ਹੋਏ।
ਬਸਿਓ ਭਲੇ ਨਿਜ ਜੀਵਾ ਕਰੇ,
ਉੱਥੇ ਆ ਕੇ ਵਸਣ ਲੱਗਾ ਤੇ ਆਪਣੀ ਜੀਵਿਕਾ ਕਰਨ ਲੱਗਾ।
ਕੀਰਤਨ ਕੀ ਹੈ ਸਭ ਕੀ ਹਰੇ,
ਜਿੰਨੀਆਂ ਫਸਲਾਂ ਸਨ ਫਸਲਾਂ ਨੂੰ ਤਬਾਹ ਕਰਨ ਲੱਗਾ।
ਬਾਦ ਬਤੋਰੇ ਗਾਏ ਬਣਾਵੇ,
ਤੇ ਹੁਣ ਉਹ ਜਿਹੜੇ ਜ਼ਿਮੀਦਾਰ ਹੈਰਾਨ ਹੋ ਗਏ ਵੀ ਪਹਿਲਾਂ ਜਿਹੜਾ ਕਿੱਲੇ ਦੇ ਵਿਚੋਂ ਇੰਨਾ ਝਾੜ ਨਿਕਲਦਾ ਸੀ, ਹੁਣ ਅੱਧੇ ਨਾਲੋਂ ਵੀ ਅੱਧਾ ਨਿਕਲਣ ਲੱਗ ਪਿਆ, ਬਾਕੀ ਝਾੜ ਕਿੱਥੇ ਜਾਣ ਲੱਗ ਪਿਆ ਫਸਲ ਦਾ, ਉਹ ਦੈਂਤ ਹੀ ਖਾ ਜਾਂਦਾ ਸੀ ਆਪਣੇ ਟੱਬਰ ਸਮੇਤ।
ਆਨੇ ਧਰੇ ਕੇ ਪੀਸ ਪਕਾਵੇ,
ਜਦੋਂ ਲੈ ਵੀ ਆਉਂਦੇ ਨੇ ਖੇਤਾਂ ਚੋਂ ਵੱਢ ਪਕਾ ਕੇ ਘਰ ਵਿਚ ਪੀਸ ਕੇ ਰੱਖਦੇ ਨੇ, ਉਹਦੇ ਵਿਚੋਂ ਵੀ ਦੈਂਤ ਜਾ ਕੇ ਆਪਣਾ ਹਿੱਸਾ ਲੈ ਲੈਂਦੇ ਨੇ।
ਸਤਿਗੁਰ ਹਰ ਪਰਮੇਸ਼ਰ ਨਾਮ,
ਪਰ ਹਾਂ ਸਰਹੰਦ ਸ਼ਹਿਰ ਦੇ ਵਿਚ ਜਿਹੜੇ ਨਾਮ ਜਪਣ ਵਾਲੇ ਵੀ ਤਾਂ ਰਹਿੰਦੇ ਸੀ ਨਾ, ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਵੀ ਰਹਿੰਦੇ ਸੀ। ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ ਰਹਿੰਦੇ ਸਨ।
ਕਰੇ ਨਕ੍ਰਿਤ ਕਰੇ ਸਭ ਕਾਮ,
ਉਹਨਾਂ ਦਾ ਮਾੜਾ ਨਹੀਂ ਸੀ ਕਰ ਸਕਦੇ। ਹਾਂ, ਉਹਨਾਂ ਦਾ ਜ਼ਰੂਰ ਮਾੜਾ ਕਰਦੇ ਸੀ ਮਲੇਛਾਂ ਦਾ, ਜਿਹੜੇ ਸਾਖਤ ਬੰਦੇ ਨਾਮ ਨਹੀਂ ਸੀ ਜਪਦੇ, ਭਜਨ ਨਹੀਂ ਸੀ ਕਰਦੇ, ਉਹਨਾਂ ਦਾ ਨੁਕਸਾਨ ਕਰਦੇ ਸੀ ਇਹ ਪ੍ਰੇਤ। ਪਰ ਜਿਹੜੇ ਨਾਮ ਜਪਦੇ ਸੀ ਸਰਹੰਦ ਸ਼ਹਿਰ ਚ, ਉਥੇ ਬੰਦਗੀ ਕਰਦੇ ਸੀ, ਰੱਬ ਰੱਬ ਕਰਦੇ ਸੀ, ਉਹਨਾਂ ਦਾ ਨੁਕਸਾਨ ਨਹੀਂ ਸਨ ਕਰਦੇ।
ਤਿਨਕੇ ਮਹਿਰ ਕੇ ਘਰ ਮੈਂ ਹੋਏ,
ਉਹਨਾਂ ਦੀਆਂ ਭਾਵੇਂ ਬਾਹਰ ਫਸਲਾਂ ਹੁੰਦੀਆਂ ਸੀ ਤੇ ਭਾਵੇਂ ਘਰ ਦੇ ਵਿਚ ਪਈ ਹੋਵੇ,
ਅਨਾਜ ਕੀ ਕਾ ਨਾ ਸੋਏ,
ਉਹਨਾਂ ਦੇ ਅਨਾਜ ਦੀ ਵਸਤੂ ਦੇ ਵਿਚੋਂ ਕਿਣਕਾ ਵੀ ਨਹੀਂ ਸੀ ਲੈ ਸਕਦੇ, ਉਹਨਾਂ ਤੋਂ ਡਰਦੇ ਸੀ। ਪਰ ਜਿਹੜੇ ਸਾਖਤ ਦੁਰਜਨ ਬੰਦੇ ਸੀ, ਉਹਨਾਂ ਤੇ ਆਪਣਾ ਇਹ ਜ਼ੋਰ ਚਲਾਉਂਦੇ ਸਨ।
ਕਹੋਂ ਚੁਥਾਈ ਕਹੋਂ ਤਿਆਏ,
ਕਿੱਥੋਂ ਤਾਂ ਚੌਥਾ ਹਿੱਸਾ ਲੈ ਲੈਂਦੇ ਸੀ, ਕਿੱਥੋਂ ਤੀਸਰਾ ਹਿੱਸਾ ਲੈ ਲੈਂਦੇ ਸਨ।
ਕਿਤ ਤੇ ਅਰਧ ਲੇਤ ਸੋ ਖਾਏ,
ਕਿੱਧਰੋਂ ਅੱਧਾ ਲੈ ਕੇ ਖਾ ਜਾਂਦੇ ਸਨ।
ਅਚਵਨ ਲਗੇ ਜੋ ਹਰ ਗੁਰ ਨਾਮ, ਸਿਮਰੈ ਮੈਂ ਪਰਮੇਸ਼ਰ ਤਿਸ ਧਾਮ।
ਕਹਿੰਦੇ ਜਿਹੜੇ ਅਚਵਨ ਲੱਗਿਆ ਹਰੀ ਗੁਰੂ ਪਰਮੇਸ਼ਰ ਦਾ ਨਾਮ ਲੈਂਦੇ ਸਨ, ਉਥੇ ਨਹੀਂ ਸੀ ਇਹ ਪ੍ਰੇਤ ਪ੍ਰਵੇਸ਼ ਕਰਦੇ।
ਹਿਮ ਮਾਖੋ ਜਬ ਗੁਰੂ ਨਿਕਾਰਾ,
ਸਤਿਗੁਰਾਂ ਨੇ ਮਾਖੋ ਦੈਂਤ ਨੂੰ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਕੱਢ ਦਿੱਤਾ।
ਗੁਪਤ ਜਿਥਾ ਸੁਖ ਭਈ ਸਕਾਰਾ,
ਤੇ ਮਹਾਰਾਜ ਜੀ ਆਰਾਮ ਕਰ ਰਹੇ ਨੇ, ਆਪਣੇ ਮਾਖਾ ਚਲਾ ਗਿਆ, ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਖ ਲਿਆ ਹੈ।
ਸੁਭ ਜਥਾ ਸੁਖ ਭਈ ਸਕਾਰਾ,
ਮੇਰੇ ਅੰਮ੍ਰਿਤ ਵੇਲਾ ਹੋ ਗਿਆ।
ਸੋਚ ਨਾਨਕੀਨ ਪ੍ਰਭ ਬੈਤੇ, ਹੋਰ ਕੀ ਕਾਰ ਕਰਾਂ ਮੈਂ ਤੈਸੇ।
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਤੇ ਨਗਰ ਦੀ ਸਾਰੀ ਕਾਰ ਕਰਾਉਣ ਲੱਗੇ। ਗਰੀਬ ਨਵਾਜ ਦਇਆ ਨਿਧ ਸਾਹਿਬ ਸੱਚੇ ਪਾਤਸ਼ਾਹ